ਸਤਨਾਮ ਵਾਹਿਗੁਰੂ ਸਾਹਿਬ ਜੀਓ, ਨਮਸਤੰ ਅਨੰਤੇ, ਨਮਸਤੰ ਮਹੰਤੇ, ਨਮਸਤ ਸਤ ਰਾਗੇ, ਨਮਸਤੰ ਸੁਹਾਗੇ, ਨਮੋ ਸਰਬ ਸੋਖੰ, ਨਮੋ ਸਰਬ ਪੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਸ਼ਬਦ ਗੁਰੂ ਲੋਕ ਪਰਲੋਕ ਦੇ ਸਹਾਇਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਵਡਭਾਗੀ ਹੋ ਜੋ ਕਿ ਅੰਮ੍ਰਿਤ ਵੇਲੇ ਉਦਮ ਕਰਕੇ ਗੁਰੂ ਚਰਨਾਂ ਵਿੱਚ ਪਹੁੰਚ ਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਬਚਨ ਜਾਪ ਸਾਹਿਬ ਦੀ ਬਾਣੀ ਵਿਆਖਿਆ ਸਰਵਣ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹਨ। ਅੱਜ ਦੇ 26, 27 ਔਰ 28 ਨੰਬਰ ਇਹ ਛੰਦ ਆਪ ਜੀ ਨੇ ਸਰਵਣ ਕੀਤੇ ਹਨ। ਹਜ਼ੂਰ ਨੇ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਕਰਦੇ ਹੋਏ ਉਹਨਾਂ ਦਾ ਇਹ ਸਰੂਪ ਇੱਥੇ ਬਿਆਨ ਕੀਤਾ ਹੈ। ਨਮਸਤੰ ਅਨੰਤੇ, ਅਨੰਤ ਹੈ ਜਿਹਦਾ ਅੰਤ ਕੋਈ ਨਹੀਂ। ਨਮਸਤੰ ਮਹੰਤੇ, ਤੂੰ ਮਹੰਤ ਹੈ, ਤੈਨੂੰ ਨਮਸਕਾਰ ਹੈ। ਮਹੰਤ ਦਾ ਭਾਵ ਹੈ ਬਜ਼ੁਰਗ, ਜਿਹਦੇ ਅੰਦਰ ਬੜੀ ਗੰਭੀਰਤਾ ਹੋਵੇ, ਜਿਹਦੇ ਵਿੱਚ ਬੜੀ ਗਹਿਰਾਈ ਹੋਵੇ, ਜਿਹਦੇ ਅੰਦਰ ਬਹੁਤ ਸਾਰੀ ਡੂੰਘਾਈ ਹੋਵੇ, ਉਹਨੂੰ ਕਹਿੰਦੇ ਮਹੰਤ। ਜਿਵੇਂ ਕਿਸੇ ਮਨੁੱਖ ਦੇ ਜੀਵਨ ਵਿੱਚ ਬੜੀ ਗਹਿਰਾਈ ਹੈ, ਉਸ ਨੂੰ ਮਹੰਤ ਕਹਿੰਦੇ ਨੇ। ਇਸ ਕਰਕੇ ਕਹਿ ਰਹੇ ਨੇ ਤੂੰ ਮਹੰਤ ਹੈ, ਤੇਰੇ ਵਿੱਚ ਬਹੁਤ ਗੰਭੀਰਤਾ ਹੈ, ਤੂੰ ਹਰ ਇੱਕ ਦੀ ਗੱਲ ਸੁਣਦਾ ਹੈ ਪਰ ਉਤੇਜਿਤ ਨਹੀਂ ਹੁੰਦਾ, ਠਹਿਰਿਆ ਹੋਇਆ, ਖੜਾ ਹੋਇਆ, ਤੈਨੂੰ ਕੋਈ ਉਤੇਜਿਤ ਨਹੀਂ ਕਰ ਸਕਦਾ, ਤੈਨੂੰ ਕੋਈ ਕਿਸੇ ਵੀ ਤਰੀਕੇ ਨਾਲ ਤੇਰੇ ਵਿੱਚ ਕਾਲਾਪਣ ਪੈਦਾ ਨਹੀਂ ਹੁੰਦਾ। ਇਹ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਗੁਣ ਹੈ। ਜਿਉਂ ਜਿਉਂ ਮਨੁੱਖ ਰੱਬ ਤੋਂ ਦੂਰ ਹੁੰਦਾ ਹੈ, ਤਿਉਂ ਤਿਉਂ ਉਹਦੇ ਵਿੱਚ ਇਹ ਗੁਣ ਘੱਟ ਜਾਂਦਾ ਮਹੰਤੀ ਦਾ। ਮਹੰਤ ਸ਼ਬਦ ਵੈਸੇ ਬਹੁਤ ਵੱਡੇ ਅਰਥ ਰੱਖਦਾ ਹੈ, ਉਹਦੇ ਵਿੱਚ ਚੰਚਲਤਾ ਆ ਜਾਂਦੀ ਹੈ, ਉਹਦੇ ਵਿੱਚੋਂ ਗਹਿਰਾਈ ਖਤਮ ਹੋ ਜਾਂਦੀ ਹੈ। ਇੱਕ ਬਹੁਤ ਵੱਡਾ ਰੋਗ ਹੈ ਜਿਹਨੂੰ ਕਹਿੰਦੇ ਆ ਵੀ ਛੋਟੀ ਗੱਲ ਤੋਂ ਆਦਮੀ ਬਹੁਤ ਖਿਜਦਾ ਹੈ। ਆਮ ਕਰਕੇ ਰੋਗ ਅੱਜ ਕੱਲ ਬਹੁਤ ਪ੍ਰਚਲਿਤ ਹੈ ਕਿ ਥੋੜੀ ਜਿਹੀ ਉਹਦੇ ਕੋਈ ਬਹੁਤ ਵੱਡੇ ਅਰਥ ਨਹੀਂ ਹੁੰਦੇ। ਇੱਕ ਛੋਟੀ ਜਿਹੀ ਜਿਵੇਂ ਕਿਸੇ ਤੁਸੀਂ ਪਾਣੀ ਵਿੱਚ ਛੋਟਾ ਜਿਹਾ ਰੋੜਾ ਸਿੱਟ ਦਿਓ, ਚਾਰ ਛਿੱਟਾਂ ਤੇ ਉੱਠਣਗੀਆਂ, ਪਰ ਉਹਨੂੰ ਇੰਨਾ ਅੱਗੇ ਉਹਦੇ ਤੋਂ ਉਤੇਜਿਤ ਹੋ ਜਾਂਦਾ ਹੈ ਕਿ ਉਹ ਆਪੇ ਤੋਂ ਬਾਹਰ ਚਲਾ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਜਿਹੜਾ ਤੇਰੇ ਨਾਲ ਜੁੜ ਗਿਆ ਤੂੰ ਆਪ ਵੀ ਮਹੰਤ ਹੈ, ਬਸ ਤੇਰੇ ਨਾਲ ਜੁੜ ਗਿਆ ਉਹ ਸਮੁੰਦਰ ਵਰਗਾ ਗਹਿਰਾ ਹੋ ਗਿਆ। ਉੱਥੇ ਰੋੜਾ ਸਿੱਟ ਦਿਓ, ਇੱਟ ਸਿੱਟ ਦਿਓ, ਕੁਝ ਵੀ, ਸਮੁੰਦਰ ਵਿੱਚ ਸ਼ਕਤੀ ਉਹ ਪਹਾੜਾਂ ਨੂੰ ਵੀ ਆਪਣੇ ਵਿੱਚ ਗਰਕ ਕਰ ਜਾਂਦਾ ਹੈ, ਪਰ ਉਛਲਦਾ ਨਹੀਂ। ਉਹਦੇ ਕੰਢੇ ਉਸੇ ਤਰ੍ਹਾਂ ਤੁਸੀਂ ਵੇਖਿਆ ਹੋਵੇਗਾ ਸਮੁੰਦਰ ਵਿੱਚ ਕਿੰਨੀਆਂ ਨਦੀਆਂ ਰੋਜ਼ ਪੈਂਦੀਆਂ, ਸਮੁੰਦਰ ਵਿੱਚ ਕਿੰਨੇ ਵੱਡੇ ਜਹਾਜ਼ ਕਈ ਵਾਰੀ ਡੁੱਬ ਜਾਂਦੇ ਨੇ, ਇੰਨੇ ਵੱਡੇ ਆਕਾਰ ਦੇ ਬੜਾ ਕੁਝ ਸਮੁੰਦਰ ਵਿੱਚ ਪੈਂਦਾ ਹੈ, ਪਰ ਸਮੁੰਦਰ ਦੇ ਕੰਢੇ ਇਸ ਤਰ੍ਹਾਂ ਨਹੀਂ ਉਛਲਦੇ। ਇਹ ਗੁਣ ਅਕਾਲ ਪੁਰਖ ਦੇ ਵਿੱਚ ਹੈ ਤੇ ਸਤਿਗੁਰੂ ਨੇ ਬਾਣੀ ਵਿੱਚ ਇਹਦੇ ਸੰਬੰਧ ਵਿੱਚ ਬਚਨ ਵੀ ਕੀਤੇ। ਕਹਿੰਦੇ ਮਨੁੱਖ ਨੂੰ ਉਹਦੀ ਇਸ ਗੁਣ ਦਾ ਪਤਾ ਹੀ ਨਹੀਂ ਹੈ, ਔਰ ਇਹ ਬਚਨ ਕਹਿ ਕਹਿੰਦੇ ਤੂੰ ਠਾਕਰੋ ਬੈਰਾਗਰੋ ਮੈਂ ਜੇ ਹੀ ਕਣ ਚੇਰੀ ਰਾਮ। ਅੱਗੇ ਸਤਿਗੁਰਾਂ ਨੇ ਬਚਨ ਕੀਤੇ ਕਹਿੰਦੇ ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ ਰਾਮ, ਸਾਰ ਨਾ ਜਾਣਾ ਤੂੰ ਵਡਦਾਣਾ, ਤੇਰੇ ਬਾਰੇ ਸਾਨੂੰ ਪਤਾ ਹੀ ਨਹੀਂ ਤੂੰ ਕਿਵੇਂ ਦਾ ਹੈ। ਬੜਾ ਡੂੰਘਾ ਗੰਭੀਰ ਹੈ, ਕੋਈ ਮਨੁੱਖ ਉਹਦੇ ਕੋਲ ਜਾਏ ਸਹੀ, ਸਮੁੰਦਰ ਕੋਲ ਕੋਈ ਜਾਏ ਤੇ ਮਿੱਟੀ ਨਾਲ ਲਿਬੜਿਆ ਹੋਇਆ ਉਹਨੂੰ ਨਾ ਨਹੀਂ ਕਰੇਗਾ ਵੀ ਤੂੰ ਮੇਰੇ ਵਿੱਚ ਕਿਉਂ ਆਇਆ, ਤੂੰ ਪਹਿਲਾਂ ਨਹਾ ਕੇ ਆ, ਪਹਿਲਾਂ ਸਾਫ਼ ਹੋ ਕੇ, ਨਹੀਂ, ਉਹਨੂੰ ਥਾਂ ਦੇ ਦਿੰਦਾ ਹੈ, ਉਹਦੀ ਮੈਲ ਲਾਉਂਦਾ ਹੈ। ਇਸ ਲਈ ਕਹਿੰਦੇ ਕਿ ਗੁਰੂ ਸਮੁੰਦ ਨਦੀ ਸਭ ਸਿੱਖੀ, ਗੁਰੂ ਸਮੁੰਦਰ ਵਰਗਾ ਹੈ, ਉਹਦੇ ਕੋਲ ਕੋਈ ਜਿਵੇਂ ਦਾ ਮਰਜ਼ੀ ਆ ਗਿਆ ਉਹਨੇ ਪ੍ਰਵਾਨ ਕਰ ਲੈਣਾ। ਇਸ ਕਰਕੇ ਉਸਦੇ ਇਹ ਗੰਭੀਰਤਾ ਵਾਲੇ ਗੁਣ ਕਹਿ ਕੇ ਉਹਨੂੰ ਸਮੁੰਦਰ ਕਿਹਾ। ਹਜ਼ੂਰ ਕਹਿੰਦੇ ਤੂੰ ਸਾਗਰੋ ਰਤਨਾਗਰੋ, ਤੂੰ ਦੋ ਚੀਜ਼ਾਂ ਤੇਰੇ ਕੋਲ ਨੇ, ਇੱਕ ਤੇ ਤੂੰ ਸਾਗਰ ਵਰਗਾ ਹੈ, ਪਾਣੀ ਹੈ ਤੇਰੇ ਵਿੱਚ, ਤੂੰ ਮੈਲ ਲਾਉਂਦਾ, ਰਹਿਮਤ ਦਾ ਪਾਣੀ ਹੈ, ਬਸ ਇਹ ਦੋ ਚੀਜ਼ਾਂ ਬਿਲਕੁਲ ਭਰੀਆਂ ਹੋਈਆਂ ਨੇ। ਹਜ਼ੂਰ ਕਹਿੰਦੇ ਜੇ ਤੇਰੇ ਵੱਲੋਂ ਦੇਖੋ ਪਾਣੀ ਤੇਰੇ ਵਿੱਚ ਵੀ ਬੜਾ ਭਰਿਆ ਹੈ, ਪਰ ਉਹ ਪਾਣੀ ਰਹਿਮਤ ਦਾ ਹੈ। ਜੇ ਅਸੀਂ ਆਪਣੇ ਵੱਲ ਵਹਿੰਦੇ ਹਾਂ ਤੇ ਸਾਡੇ ਵਿੱਚ ਵੀ ਨੱਕੋ ਨੱਕ ਪਾਣੀ ਭਰਿਆ ਹੋਇਆ, ਪਰ ਉਹ ਹੋਰ ਕਿਸੇ ਚੀਜ਼ ਦਾ ਨਹੀਂ, ਕਹਿੰਦੇ ਅਵਗਣਾਂ ਦਾ ਹੈ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ, ਇਹ ਅਵਗੁਣ ਇੰਨੇ ਭਰੇ ਹੋਏ ਜਿਵੇਂ ਸਮੁੰਦਰ ਦਾ ਪਾਣੀ ਹੈ। ਪਰ ਕਹਿੰਦੇ ਤੁਹਾਡੇ ਕੋਲ ਕੀ ਹੈ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ, ਹੈ ਤੁਸੀਂ ਵੀ ਸਮੁੰਦਰ ਪਰ ਤੁਸੀਂ ਅਵਗੁਣਾਂ ਦੇ ਨਹੀਂ, ਤੁਸੀਂ ਦਇਆ ਦੇ ਸਮੁੰਦਰ ਹੋ। ਇਹ ਗੁਣ ਹੈ ਬਜ਼ੁਰਗੀ ਦਾ ਤੇ ਸਤਿਗੁਰਾਂ ਨੇ ਤਾਂ ਬਚਨ ਕੀਤੇ, ਕਹਿਣ ਲੱਗੇ ਬੇਅੰਤ ਹੈ ਤੈਨੂੰ ਨਮਸਕਾਰ ਹੈ, ਬਜ਼ੁਰਗ ਹੈ, ਵੱਡਾ ਹੈ, ਮਹਾਨ ਹੈ। ਬਾਣੀ ਵਿੱਚ ਉਹਦੇ ਵਡੱਪਣ, ਬਜ਼ੁਰਗੀ, ਮਹਾਨਤਾ ਦਾ ਜ਼ਿਕਰ ਕਈ ਥਾਵਾਂ ਤੇ ਕੀਤਾ ਹੈ। ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਹੱਕਾ ਹੈ ਸੱਚਾ ਹੈ ਸਦਾ ਕਾਇਮ ਰਹਿਣ ਵਾਲਾ, ਕਬੀਰ ਵੱਡਾ ਹੈ, ਕਬੀਰ ਦੇ ਅਰਥ ਨੇ ਮਹਾਨ, ਬਹੁਤ ਵੱਡਾ। ਇਸ ਲਈ ਧੰਨ ਗੁਰੂ ਕਲਗੀਧਰ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੋਏ ਬੈਠੇ ਇਹ ਬਚਨ ਉਚਾਰਨ ਕਰ ਰਹੇ ਹਨ, ਨਮਸਤੰ ਮਹੰਤੇ, ਤੈਨੂੰ ਨਮਸਕਾਰ ਹੈ, ਤੂੰ ਬਹੁਤ ਵੱਡਾ ਹੈ। ਅਗਲੇ ਬਚਨ ਕੀਤੇ ਕਹਿੰਦੇ ਨਮਸਤ ਸਤ ਰਾਗੇ ਨਮਸਤੰ ਸੁਹਾਗੇ। ਉਹ ਸਦਾ ਸੁਹਾਗ ਹੈ। ਇੱਕ ਤੇ ਹੁੰਦਾ ਸਦਾ ਸੁਹਾਗਣ, ਦੋ ਚੀਜ਼ਾਂ ਨੇ, ਇੱਕ ਪਰਮਾਤਮਾ ਤੇ ਇੱਕ ਮਾਇਆ। ਮਾਇਆ ਵੀ ਸਦਾ ਸੁਹਾਗਣ ਹੈ ਤੇ ਰੱਬ ਵੀ ਸਦਾ ਸੁਹਾਗ ਹੈ। ਸੁਹਾਗ ਸ਼ਬਦ ਜਦੋਂ ਆਉਂਦਾ ਹੈ ਉਹ ਮਨੁੱਖ ਨਾਲ ਜੁੜਦਾ ਹੈ, ਪਤੀ ਨਾਲ ਜੁੜਦਾ ਹੈ, ਤੇ ਸੁਹਾਗਣ ਇਸਤਰੀ ਨਾਲ ਸੰਬੰਧਿਤ ਸ਼ਬਦ ਹੈ। ਮਾਇਆ ਵੀ ਸੁਹਾਗਣ ਹੈ। ਸਤਿਗੁਰੂ ਇੱਥੇ ਕਹਿੰਦੇ ਤੂੰ ਸੁਹਾਗ ਹੈ, ਤੈਨੂੰ ਨਮਸਕਾਰ ਹੈ। ਸੁਹਾਗ ਦਾ ਮਤਲਬ ਜਦੋਂ ਵੀ ਕੋਈ ਮਨੁੱਖ, ਕੋਈ ਭਗਤ ਤੇਰੇ ਦਰ ਤੇ ਜਾਂਦਾ ਹੈ ਤੇ ਤੂੰ ਪਹਿਲਾਂ ਕਿਸੇ ਨਾਲ ਵਿਆਹਿਆ ਹੋਇਆ ਉਹਨੂੰ ਨਹੀਂ ਦਿਸਦਾ। ਸੁਹਾਗ ਦੇ ਅਰਥ ਹੁੰਦੇ ਨੇ ਜਿਹੜਾ ਕਿਸ਼ੋਰ ਹੈ, ਨੌਜਵਾਨ ਹੈ, ਪਹਿਲਾਂ ਜਿਹਦੀ ਸ਼ਾਦੀ ਨਹੀਂ ਹੋਈ। ਜਦੋਂ ਵੀ ਤੈਨੂੰ ਕੋਈ ਮਿਲਣ ਗਿਆ, ਨਹੀਂ ਤੇ ਕੋਈ ਮਨੁੱਖ ਪਹਿਲਾਂ ਪਰਿਵਾਰ ਵਾਲਾ ਹੈ, ਕੋਈ ਇਸ ਤਰ੍ਹਾਂ ਦਾ ਸਮਾਂ ਬਣੇ ਮਜਬੂਰਨ ਜਾਂ ਕਿਵੇਂ ਵੀ ਉਹਨੂੰ ਹੋਰ ਸ਼ਾਦੀ ਕਰਵਾਉਣੀ ਪਏ ਤੇ ਉਹਨੂੰ ਕਹਿੰਦੇ ਨੇ ਇਹਦਾ ਦੂਸਰਾ ਵਿਆਹ ਹੈ, ਦੂਸਰੀ ਸ਼ਾਦੀ, ਪੁਰਾਣਾ ਹੋ ਗਿਆ ਹੈ, ਬੁੱਢਾ ਹੋ ਗਿਆ ਹੈ। ਪਰ ਤੂੰ ਇਸ ਤਰ੍ਹਾਂ ਦਾ ਨਹੀਂ। ਤੂੰ ਜਦੋਂ ਕਬੀਰ ਨੂੰ ਮਿਲਣਾ ਤੇ ਕਬੀਰ ਸਾਹਿਬ ਨੂੰ ਲੱਗਦਾ ਵੀ ਨਵਾਂ ਹੈ, ਬਿਲਕੁਲ ਪਹਿਲੀ ਵਾਰੀ ਮੈਨੂੰ ਹੀ ਮਿਲਿਆ ਹੈ। ਇਸ ਕਰਕੇ ਗੁਰਬਾਣੀ ਵਿੱਚ ਸਾਰੇ ਹੀ ਭਗਤ ਇੱਕ ਗੱਲ ਕਹਿੰਦੇ ਕਿ ਰੱਬ ਮੇਰਾ ਹੈ। ਤੁਸੀਂ ਬਾਣੀ ਦੇ ਸ਼ਬਦ ਪੜ੍ਹ ਕੇ ਵੇਖੋ, ਸਾਰੇ ਭਗਤ ਕਹਿੰਦੇ ਉਹ ਮੇਰਾ ਹੀ ਹੈ, ਮੇਰੇ ਵਾਸਤੇ ਹੀ ਹੈ ਬਸ, ਪਤਾ ਨਹੀਂ ਹੋਰ ਕਿਸੇ ਨਾਲ ਹੋਵੇਗਾ ਉਹਦਾ ਸੰਬੰਧ ਕਿ ਨਹੀਂ, ਉਹ ਸਿਰਫ ਮੇਰੇ ਵਾਸਤੇ ਬਣਿਆ। ਇਸ ਤਰ੍ਹਾਂ ਦਾ ਨਵਾਂ ਨਕੋਰ ਹੈ, ਇਸ ਤਰ੍ਹਾਂ ਦਾ ਨਵੀਨ ਹੈ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਤਾਰ। ਇਸ ਤਰ੍ਹਾਂ ਦਾ ਉਹਦਾ ਇੱਕ ਗੁਣ ਹੈ ਕਿ ਉਹ ਲਗਾਤਾਰ ਸੁਹਾਗ ਰਹਿੰਦਾ, ਉਹਦੇ ਵਿੱਚ ਕਦੀ ਪੁਰਾਣਾਪਣ ਨਹੀਂ ਆਉਂਦਾ, ਉਹ ਸਦਾ ਨਵੀਨ ਰਹਿੰਦਾ ਹੈ ਔਰ ਰਾਗ ਰੂਪ ਹੈ। ਸਾਹਿਬ ਕਹਿੰਦੇ ਨਮਸਤ ਸਤ ਰਾਗੇ। ਇਹ ਸ਼ਬਦ ਥੋੜਾ ਜਿਹਾ ਆਪਾਂ ਸਮਝਾਂਗੇ। ਰਾਗੇ ਦਾ ਮਤਲਬ ਹੈ ਪ੍ਰੇਮ, ਉਹਦਾ ਇੱਕ ਸਰੂਪ ਹੈ, ਧਿਆਨ ਦਿਓ। ਸਭ ਤੋਂ ਚੰਗਾ ਉਹਦਾ ਸਰੂਪ ਜਿਹੜਾ, ਵੈਸੇ ਕਈ ਰੂਪ ਨੇ ਉਹਦੇ, ਅਨੰਤ ਰੂਪ, ਪਰ ਇਹਦਾ ਇੱਕ ਰੂਪ ਰਾਗ ਰੂਪ ਹੈ। ਪਹਿਲੇ ਸ਼ੰਤ ਵਿੱਚ ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਜਿਹਨੂੰ ਯਾਦ ਕਰਨਾ ਉਹਦਾ ਸਰੂਪ ਕਿਹੜਾ ਹੈ, ਕਿਵੇਂ ਦਾ ਹੈ, ਉਹਦਾ ਸੁਭਾਵ ਕਿਵੇਂ ਦਾ। ਕਹਿੰਦੇ ਪ੍ਰੇਮ ਸਰੂਪ ਰਹਿੰਦਾ ਸਦਾ ਦਿਨ ਰਾਤ। ਪ੍ਰੇਮ ਜਿਸ ਸਰੀਰ ਦੇ ਵਿੱਚ ਵਸ ਜਾਏ ਉਹਨੂੰ ਉਹਦੇ ਦੀਦਾਰ ਹੋਣੇ ਸੰਭਵ ਹੋ ਗਏ। ਜੇ ਪ੍ਰੇਮ ਨਹੀਂ, ਕਿਉਂਕਿ ਉਹਦਾ ਸੁਭਾਵ ਪ੍ਰੇਮ ਹੈ, ਉਹਦਾ ਪਤਾ ਕਿੱਥੋਂ ਲੱਗੇ ਵੀ ਇਸ ਬੰਦੇ ਵਿੱਚ ਵਸਿਆ, ਉਹਦੇ ਵਿੱਚੋਂ ਪ੍ਰੇਮ ਦੀ ਖੁਸ਼ਬੂ ਆਏਗੀ, ਖਿੱਚ ਪਏਗੀ, ਕਸ਼ਿਸ਼ ਬਣੇਗੀ, ਉਹਦਾ ਜੀਵਨ ਦੂਜਿਆਂ ਨੂੰ ਪ੍ਰਭਾਵਿਤ ਕਰੇਗਾ, ਖਿੱਚੇਗਾ, ਉੱਥੇ ਉਹਦੇ ਪੈਰ ਲੱਗੇ ਹੋਏ ਨੇ। ਤਾਂ ਪ੍ਰੇਮ ਸਰੂਪ ਹੈ, ਪ੍ਰੇਮ ਦਾ ਭਰਿਆ ਹੋਇਆ। ਇਸ ਕਰਕੇ ਕਹਿੰਦੇ ਤੂੰ ਪ੍ਰੇਮ ਹੈ, ਉਹਦਾ ਸੁਭਾਅ ਹੈ ਪ੍ਰੇਮ। ਤੇ ਜਿਨ੍ਹਾਂ ਨੇ ਪ੍ਰੇਮ ਆਪਣੇ ਸੁਭਾਅ ਦੇ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਪੈਦਾ ਕਰ ਲਿਆ, ਦੁਨੀਆਂ ਵਿੱਚ ਤਾਂ ਪ੍ਰੇਮ ਹੁੰਦੇ ਵੇਖਣ ਨਾਲ, ਕਿਸੇ ਨੂੰ ਆਪਾਂ ਦੇਖਾਂਗੇ ਕਿਸੇ ਚੀਜ਼ ਦੀ ਖਿੱਚ ਪਵੇਗੀ, ਮਕਾਨ ਹੈ, ਕੁਝ ਵੀ ਹੈ, ਪਰ ਉਹਦਾ ਰਸਤਾ ਕੁਝ ਇਸ ਤੋਂ ਭਿੰਨ ਹੈ, ਵੱਖਰਾ ਹੈ। ਹਜ਼ੂਰ ਕਹਿੰਦੇ ਉਹ ਤੈਨੂੰ ਦਿਸਣਾ ਨਹੀਂ, ਪਰ ਤੂੰ ਪ੍ਰੇਮ ਵਿੱਚ ਰਿਹਾ ਕਰ, ਅਕਾਰਨ ਪ੍ਰੇਮ, ਜਿਹਦਾ ਕਾਰਨ ਕੋਈ ਨਾ ਹੋਵੇ। ਇੱਕ ਤੇ ਸਾਰੇ ਪ੍ਰੇਮ ਨੇ ਨਾ ਵੇਖੋ ਕਿਸੇ ਕਾਰਨ ਤੋਂ ਵਾਪਰਦੇ ਨੇ, ਐਵੇਂ ਕਿਵੇਂ ਪ੍ਰੇਮ ਹੋਵੇਗਾ। ਕੋਈ ਕਾਰਨ ਹੈ, ਕਿਸੇ ਚੀਜ਼ ਨੂੰ ਵੇਖਿਆ ਤੇ ਪ੍ਰੇਮ ਪੈਦਾ ਹੋ ਗਿਆ, ਉਹਦਾ ਕਾਰਨ ਹੈ, ਕਾਰਨ ਤੋਂ ਪ੍ਰੇਮ ਪੈਦਾ ਹੋਇਆ। ਪਰ ਜਿਹੜਾ ਪ੍ਰੇਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਇਆ ਹੈ ਕਿ ਗੋਬਿੰਦ ਭਾਉ ਭਗਤ ਦਾ ਭੁੱਖਾ, ਕਿ ਜਾਂ ਕਹਿ ਪ੍ਰੇਮ ਪਦਾਰਥ ਪਾਈਐ ਤਉ ਚਰਨੀ ਚਿਤ ਲਾਈਐ, ਉਹ ਪ੍ਰੇਮ ਜਿਹੜਾ ਗੁਰੂ ਕੇ ਸਵਾਰਿਓ, ਉਹ ਕਿਸੇ ਚੀਜ਼ ਦੇ ਕਾਰਨ ਪੈਦਾ ਨਹੀਂ ਹੋਇਆ ਵੀ ਕਿਸੇ ਨੂੰ ਵੇਖਿਆ ਤੇ ਪ੍ਰੇਮ ਪੈਦਾ ਹੋ ਗਿਆ, ਜਾਂ ਕਿਸੇ ਦਾ ਲੋਭ ਬਣਿਆ ਤੇ ਨਹੀਂ। ਪ੍ਰੇਮ ਜਦੋਂ ਸੁਭਾਅ ਬਣ ਜਾਏ, ਜਿਵੇਂ ਹੁਣ ਸਾਡਾ ਸੁਭਾਅ ਕ੍ਰੋਧ ਹੈ, ਇਹ ਸਾਡਾ ਸੁਭਾਅ ਇੱਕ ਲੋਭ ਬਣ ਗਿਆ, ਲੈਣ ਦੀ ਬਿਰਤੀ ਦਿਨ ਰਾਤ ਅੰਦਰ ਵਸੀ ਹੋਈ ਹੈ। ਸਾਡਾ ਸੁਭਾਅ ਹੰਕਾਰ ਬਣ ਗਿਆ, ਜਿੱਦਣ ਇਸ ਤਰ੍ਹਾਂ ਸਾਡੇ ਸੁਭਾਵ ਦੇ ਅੰਦਰ ਪ੍ਰੇਮ ਰਹੇਗਾ, ਲਗਾਤਾਰ ਪ੍ਰੇਮੀ ਹੋ ਜਾਏਗਾ, ਅੰਦਰੋਂ ਪ੍ਰੇਮ ਦੀਆਂ ਤਰੰਗਾਂ ਨਿਕਲਣਗੀਆਂ ਬਿਨਾਂ ਕਾਰਨ ਤੋਂ, ਤੇ ਅਸਲੀ ਪ੍ਰੇਮ ਉਹ ਹੀ ਹੁੰਦਾ ਹੈ। ਤੇ ਉਹ ਪ੍ਰੇਮ ਇਸ ਤਰ੍ਹਾਂ ਪੈਦਾ ਨਹੀਂ ਹੁੰਦਾ, ਖਿਆਲ ਰੱਖਣਾ। ਮੈਂ ਗੁਰਬਾਣੀ ਦੇ ਵਿੱਚ ਪ੍ਰੇਮ ਦੀ ਪਰਿਭਾਸ਼ਾ ਕੀ ਹੈ, ਸਾਰੇ ਕਹਿੰਦੇ ਮੈਂ ਵੀ ਗੁਰੂ ਦਾ ਪ੍ਰੇਮੀ ਹਾਂ। ਆਪੋ ਆਪਣਾ ਮਨੁੱਖ ਤਸੱਲੀ ਕਰ ਲੈਂਦਾ ਮਨ ਦੀ, ਪ੍ਰੇਮੀ ਹਾਂ, ਗੁਰੂ ਨੇ ਜਿਹੜੇ ਰੰਗ ਦੇ ਕੱਪੜੇ ਕਹੇ ਸੀ ਮੈਂ ਪਾ ਲੈਣੇ, ਮੈਂ ਉਹਦਾ ਪ੍ਰੇਮੀ ਹੋ ਗਿਆ। ਫਿਰ ਉਹ ਪ੍ਰੇਮ ਜਿਹਨੂੰ ਬਾਬਾ ਫਰੀਦ ਜੀ ਨੇ ਕਿਹਾ ਹੈ ਕਿ ਜਬ ਜਾਂ ਲੱਭ ਤਾਂ ਨਿਹੂ ਕਿਹਾ, ਲੱਭ ਤਾਂ ਕੂੜਾ ਨਿਹੂ। ਫਰੀਦ ਸਾਹਿਬ ਕਹਿੰਦੇ ਨੇ ਜਿਸ ਪ੍ਰੇਮ ਦੇ ਵਿੱਚ ਲਾਲਸਾ ਹੋਵੇ, ਜਿਸ ਪ੍ਰੇਮ ਦੇ ਵਿੱਚ ਲੋਭ ਹੋਵੇ, ਉਹ ਪ੍ਰੇਮ ਡੁਪਲੀਕੇਟ ਹੈ, ਧਿਆਨ ਰੱਖਣਾ। ਨਾ ਸਮਝਣਾ ਉਹਨੂੰ ਵੀ ਇਹ ਪ੍ਰੇਮ ਅਸਲੀ ਹੋਵੇਗਾ, ਉਹ ਪ੍ਰੇਮ ਦੀ ਇੱਕ ਛੋਟੀ ਜਿਹੀ ਕਣੀ ਹੋ ਸਕਦੀ ਹੈ। ਜਾਂ ਲੱਭ ਤਾਂ ਨਿਹੂ ਕਿਹਾ, ਨਿਹੂ ਦਾ ਅਰਥ ਪ੍ਰੇਮ। ਬਾਬਾ ਫਰੀਦ ਸਾਹਿਬ ਕਹਿੰਦੇ ਰੱਬ ਦੀ ਮੁਹੱਬਤ, ਉਸਦਾ ਪਿਆਰ ਇਸ ਤਰ੍ਹਾਂ ਦਾ ਨਹੀਂ ਕਿ ਜਿਹਦੇ ਵਿੱਚ ਬੰਦੇ ਦੇ ਵਿੱਚ ਕੋਈ ਲਾਲਸਾ ਹੋਵੇ ਇਕੱਠਾ ਕਰਨ ਦੀ। ਜੇ ਪ੍ਰੇਮ ਹੈ ਤੇ ਬੰਦਾ ਕੁਝ ਬਣਨਾ ਚਾਹੁੰਦਾ ਹੈ, ਉਹ ਪ੍ਰੇਮ ਕੱਚਾ ਹੈ। ਉਹ ਇਸ ਤਰ੍ਹਾਂ ਦਾ ਹੈ, ਕਿੱਚਰ ਝੱਤ ਲੰਘਾਈ ਹੈ, ਛੱਪਰ ਟੁੱਟਾ ਮੈਂ। ਉਹ ਕਹਿੰਦੇ ਕਿਸੇ ਨੇ ਛੱਪਰ ਬਣਾਇਆ ਸੀ ਕਾਨਿਆਂ ਦਾ, ਘਾਹ ਸੁੱਕਾ ਲਾ ਕੇ ਬੰਨ ਕੇ, ਤੇ ਉਹ ਉਹਨਾਂ ਚਿਰ ਤਾਂ ਸੁਰੱਖਿਅਤ ਹੈ, ਛਾਂ ਤਾਂ ਦੇ ਦੇਗਾ, ਕੋਈ ਸ਼ੱਕ ਨਹੀਂ, ਛਾਵੇਂ ਉਹਦੇ ਬੰਦਾ ਬਹਿ ਸਕਦਾ ਹੈ। ਪਰ ਜੇ ਕਿਤੇ ਮੋਹਲੇ ਧਾਰ ਬਾਰਿਸ਼ ਆ ਗਈ ਤੇ ਉਹ ਛੱਤ ਜਿਹੜਾ ਹੈ, ਉਹ ਛੱਪੜ ਜਿਹੜਾ ਚੋ ਜਾਏਗਾ, ਉਹ ਮੀਂਹ ਤੋਂ ਨਹੀਂ ਬਚਾ ਸਕਦਾ। ਇਸ ਤਰ੍ਹਾਂ ਜਿਹੜਾ ਪ੍ਰੇਮ ਸਾਨੂੰ, ਸਾਡਾ ਪ੍ਰੇਮ ਜਿਹੜਾ ਲੋਭ ਵਾਲਾ ਹੈ ਨਾ, ਲੈਣ ਦੇ ਆਸਰੇ ਖੜਾ ਹੈ, ਉਹ ਜਿੰਨਾ ਚਿਰ ਕੋਈ ਕਸਵੱਟੀ ਨਾ ਲੱਗੀ ਉਹਨਾਂ ਚਿਰ ਤੇ ਉਹ ਪ੍ਰੇਮ ਲੱਗੇਗਾ ਵੀ ਠੀਕ ਹੈ, ਛਾਂ ਤੇ ਦੇ ਦੇਗਾ, ਤਸੱਲੀ ਕਰਾਈ ਜਾਏਗਾ। ਪਰ ਜਿੱਦਣ ਕਿਤੇ ਕੋਈ ਇਸ ਤਰ੍ਹਾਂ ਦੀ ਗੱਲ ਮੋਹਲੇ ਧਾਰ ਬਾਰਿਸ਼ ਵਾਲੀ ਬਣ ਗਈ, ਉਦਣ ਉਹ ਚੋ ਜਾਏਗਾ, ਉਹਦੇ ਵਿੱਚ ਕਮੀ ਆ ਜਾਏਗੀ, ਉਹਦੇ ਵਿੱਚ ਘਾਟਾ ਪੈ ਸਕਦਾ ਹੈ। ਇਸ ਕਰਕੇ ਰੱਬ ਦਾ ਪ੍ਰੇਮ ਜਿਹੜਾ ਹੈ ਬੇਸ਼ਰਤ ਹੈ, ਤੇ ਹੈ ਹੀ ਉਹ ਅਸਲੀ ਪ੍ਰੇਮ। ਜਿਹੜਾ ਕਿਸੇ ਚੀਜ਼ ਨਾਲ ਪ੍ਰੇਮ ਬਣਿਆ, ਉਹ ਜਿੱਦਣ ਉਹ ਚੀਜ਼ ਨਾ ਰਹੀ ਫਿਰ ਕਿੱਧਰ ਜਾਏਗਾ ਉਹ ਪ੍ਰੇਮ। ਜਿਸ ਵਸਤੂ ਦੇ ਨਾਲ ਪ੍ਰੇਮ ਹੈ, ਪਿਆਰ ਹੈ, ਖਿੱਚ ਹੈ, ਜਿੰਨਾ ਚਿਰ ਉਹ ਹੈ ਉਨਾ ਚਿਰ ਤੋਂ ਬਰਕਰਾਰ ਰਹੇਗਾ, ਜਦੋਂ ਘਟ ਗਿਆ ਫਿਰ ਕਿਵੇਂ ਰਹੇਗਾ। ਜਿਵੇਂ ਜਵਾਨੀ ਹੈ, ਜਵਾਨੀ ਦੇ ਕਾਰਨ ਸਨੇਹ ਹੈ, ਮੋਹ ਹੈ, ਪਿਆਰ ਹੈ, ਤਾਂ ਜਿੱਦਣ ਜਵਾਨੀ ਘਟ ਗਈ ਉਦਣ ਉਹ ਪ੍ਰੇਮ ਘਟ ਗਿਆ, ਬੁਢੇਪਾ ਆ ਗਿਆ। ਤਾਂ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਕਿਸੇ ਜਵਾਨੀ ਕਰਕੇ, ਕਿਸੇ ਹੁਸਨ ਕਰਕੇ ਸੀ, ਜਿੱਦਣ ਉਹਦੇ ਵਿੱਚ ਕੋਝਾਪਣ ਆ ਗਿਆ ਉਹ ਪ੍ਰੇਮ ਵੀ ਚਲਾ ਗਿਆ, ਉਹ ਨਕਲੀ ਹੈ ਸਾਰਾ, ਅਸਲੀ ਨਹੀਂ ਹੈ। ਜਿਸ ਪ੍ਰੇਮ ਦੀ ਗੱਲ, ਜਿਸ ਰਾਗ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀ ਗਈ ਹੈ ਵੀ ਤੂੰ ਅੰਦਰੋਂ ਪੈਦਾ ਕਰ, ਬਾਬਾ ਫਰੀਦ ਸਾਹਿਬ ਤੇ ਇੱਥੋਂ ਤੱਕ ਕਹਿੰਦੇ ਨੇ, ਉਸ ਧਾਰਮਿਕ ਬੰਦੇ ਦਾ ਸਰੀਰ, ਉਸ ਮਨੁੱਖ ਦਾ ਸਰੀਰ ਤੰਦੂਰ ਵਰਗਾ ਹੈ, ਤਪਦਾ ਪਿਆ, ਜਿਹਦੇ ਵਿੱਚ ਪ੍ਰੇਮ ਨਹੀਂ। ਉਸ ਮਨੁੱਖ ਦਾ ਜੀਵਨ ਸ਼ਮਸ਼ਾਨ ਘਾਟ ਵਰਗਾ ਹੈ, ਜਿਹਦੇ ਅੰਦਰ ਪਿਆਰ ਨਹੀਂ ਹੈ, ਪ੍ਰੇਮ ਨਹੀਂ ਹੈ। ਇਹਦੇ ਉੱਤੇ ਉਹਨਾਂ ਨੇ ਕਈ ਸਲੋਕ ਉਚਾਰਨ ਕੀਤੇ ਨੇ ਕਿ ਉਹ ਜੀਵਨ ਭੱਠੀ ਵਰਗਾ ਹੈ, ਉਹ ਜੀਵਨ ਸ਼ਮਸ਼ਾਨ ਘਾਟ ਵਰਗਾ ਹੈ, ਤੇ ਉਹਨਾਂ ਨੇ ਬਚਨ ਕੀਤੇ, ਕਹਿੰਦੇ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਫਰੀਦਾ ਜੇ ਘਟ ਜਿਤ ਤਨ ਬਿਰੋਂ ਨਾ ਉਪਜੈ, ਸੋ ਤਨ ਜਾਣ ਮਸਾਣ। ਉਹ ਸਰੀਰ ਸ਼ਮਸ਼ਾਨ ਘਾਟ ਵਰਗਾ ਹੈ, ਜਿਹਦੇ ਅੰਦਰ ਪ੍ਰੇਮ ਨਾ ਬਣਿਆ, ਜਿਹਦੇ ਅੰਦਰ ਪ੍ਰੇਮ ਦੀ ਪੈਦਾਇਸ਼ ਨਾ ਹੋਈ। ਕਹਿੰਦੇ ਸ਼ਮਸ਼ਾਨ ਘਾਟ ਵਿੱਚ ਮੁਰਦੇ ਸੜਦੇ ਨੇ, ਅੱਗ ਬਲਦੀ ਰਹਿੰਦੀ ਏ, ਵੈਰਾਨਗੀ ਰਹਿੰਦੀ, ਤੇ ਉਹਦਾ ਜੀਵਨ ਵੈਸੇ ਹੀ ਸ਼ਮਸ਼ਾਨ ਘਾਟ ਵਾਂਗ ਸੜਦਾ ਰਹਿੰਦਾ ਹੈ, ਉਹਦੇ ਵਿੱਚ ਕੁਝ ਨਹੀਂ ਹੁੰਦਾ। ਇਸ ਕਰਕੇ ਉਹਨਾਂ ਨੇ ਇਹ ਵੀ ਬਚਨ ਕੀਤਾ ਬਈ ਪ੍ਰੇਮ ਦੀ ਸਰੂਪ ਉਹਨਾਂ ਨੇ ਇੱਕ ਥਾਂ ਤੇ ਆਪਣੇ ਸਲੋਕ ਦੇ ਅੰਦਰ ਵਰਣਨ ਕੀਤਾ, ਤੇ ਉਹਦੇ ਵਿੱਚ ਉਸ ਮੰਜੇ ਦੇ ਵਾਣ ਤੇ ਉਸ ਮੰਜੇ ਦੇ ਸਰੂਪ ਦਾ ਜ਼ਿਕਰ ਕੀਤਾ, ਜਿਸ ਪ੍ਰੇਮ ਦੇ ਮੰਜੇ ਦੇ ਉੱਤੇ ਬਾਬਾ ਫਰੀਦ ਸੁੱਤੇ ਹੋਏ ਨੇ। ਬੜੀਆਂ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਨੇ, ਤਸਵੀਰਾਂ ਵੀ ਤੁਸੀਂ ਵੇਖੋਗੇ ਵੀ ਕਾਂ ਉਹਨਾਂ ਨੂੰ ਦੇ ਮਾਸ ਨੂੰ ਚੂੰਡ ਰਿਹਾ, ਉਹਨਾਂ ਦੇ ਮਾਸ ਨੂੰ ਖਿੱਚ ਰਿਹਾ, ਤੇ ਉਹ ਕਹਿੰਦੇ ਨੇ ਮੇਰੀਆਂ ਅੱਖਾਂ ਨਾ ਖਾਈ, ਬਾਕੀ ਦਾ ਸਰੀਰ ਜਿੰਨਾ ਹੈ ਤੂੰ ਉਹਨੂੰ ਖਾ ਸਕਣਾ, ਮੈਨੂੰ ਵੇਖਣ ਦੀ ਆਸ ਹੈ, ਮੇਰੇ ਅੰਦਰ ਇੱਕ ਖਿੱਚ ਹੈ ਮੈਂ ਆਪਣੇ ਪਿਆਰੇ ਨੂੰ ਵੇਖ ਸਕਾਂ। ਇਹ ਸਾਰੀਆਂ ਉਹਨਾਂ ਨੇ ਵਿਚਾਰ ਉਹਦੇ ਵਿੱਚ ਦਿੱਤੇ ਨੇ। ਤਾਂ ਇਹ ਜਿਹੜਾ ਗੁਰਮਤ ਦੇ ਅੰਦਰ ਜਿਹਨੂੰ ਅੱਜ ਕਲਗੀਧਰ ਪਾਤਸ਼ਾਹ ਕਹਿ ਰਹੇ ਨਮਸਤ ਸਤ ਰਾਗੇ, ਇਹ ਰਾਗ ਕਿਵੇਂ ਪੈਦਾ ਹੋਵੇਗਾ? ਇਹਦੇ ਦੋ ਸਾਧਨ ਨੇ, ਇੱਕ ਤਾਂ ਜਿਹੜੀ ਸਾਡੀ ਸੰਸਾਰ ਵੱਲ ਬਿਰਤੀ ਲੱਗੀ ਹੋਈ ਹੈ, ਸੰਸਾਰ ਨੂੰ ਪ੍ਰੇਮ ਕਰ ਰਹੀ ਹੈ, ਉਹਦੇ ਵਿੱਚ ਥੋੜਾ ਜਿਹਾ ਕਾਟਾ ਪਾਏਗਾ, ਥੋੜੀ ਜਿਹੀ ਕਮੀ ਆਏਗੀ, ਤੇ ਉਹ ਐਨਰਜੀ ਇੱਧਰ ਰੱਬ ਵਾਲੇ ਪਾਸੇ ਤੁਰੇਗੀ। ਜਿੰਨਾ ਚਿਰ ਪ੍ਰੀਤ ਬਹੁਤੀ ਗੂੜੀ ਹੈ, ਬਹੁਤੀ ਖਿੱਚ ਹੈ, ਗੁਰੂ ਸਾਹਿਬ ਕਹਿੰਦੇ ਖਾਣ ਜੀਵਨ ਕੀ ਬਹੁਤੀ ਆਸ, ਖਾਣ ਦੀ ਬੜੀ ਆਸ, ਬੰਦਾ ਉਡੀਕਦਾ ਰਹਿੰਦਾ, ਸਵੇਰੇ ਖਾਂਦਾ ਹੈ ਜੇ, ਤੇ ਦੁਪਹਿਰ ਵੱਲ ਉਹਦੀ ਤਵੱਜੋ ਸ਼ੁਰੂ ਹੋ ਜਾਂਦੀ ਹੈ ਵੀ ਹੁਣ ਕੀ ਖਾਣਾ। ਉਹ ਸਾਰੀ ਪ੍ਰੇਮ ਦੀ ਐਨਰਜੀ ਉੱਧਰ ਵਹਿ ਰਹੀ ਹੈ, ਉਹਦੇ ਵਿੱਚ ਉਹਦਾ ਧਿਆਨ ਹੈ। ਫਿਰ ਦੁਪਹਿਰ ਖਾਂਦਾ ਹੈ ਤੇ ਦੁਪਹਿਰ ਰਾਤ ਵੱਲ ਧਿਆਨ ਚਲਾ ਜਾਂਦਾ ਹੈ। ਫਿਰ ਉਹ ਕੱਪੜਿਆਂ ਦੀ ਖਿੱਚ ਵਿੱਚ ਰਹਿੰਦਾ। ਸਾਰੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਬੰਦੇ ਦੀ ਪ੍ਰੇਮ ਦੀ ਸ਼ਕਤੀ ਨੂੰ ਖਾਰਜ ਕਰਦੀਆਂ ਰਹਿੰਦੀਆਂ ਨੇ। ਫਿਰ ਉਹ ਖਾਣ ਉਹਦੇ ਜਿਉਣ ਦੀ ਆਸ ਬੜੀ ਲੰਬੀ ਹੈ। ਇਸ ਕਰਕੇ ਜਦੋਂ ਬੰਦਾ ਸਾਰਾ ਦਿਨ ਆਪਣੇ ਸਰੀਰ ਦੀ ਸ਼ਕਤੀ ਨੂੰ, ਆਪਣੇ ਮਨ ਦੀ ਸ਼ਕਤੀ ਨੂੰ ਸੰਸਾਰ ਵਿੱਚ ਲਾਈ ਰੱਖਦਾ ਹੈ, ਤੇ ਉਹ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਖਾਲੀ ਭਾਂਡਾ ਹੁੰਦਾ ਹੈ, ਉਹਦੇ ਵਿੱਚ ਹੁੰਦਾ ਕੁਝ ਨਹੀਂ। ਸਾਰਾ ਦਿਨ ਖਾਣ ਦੀ ਲਾਲਸਾ, ਵੇਖਣ ਦੀ ਲਾਲਸਾ, ਸੁਣਨ ਦੀ ਲਾਲਸਾ, ਨਿੰਦਿਆ ਕਰਨ ਦੀ ਲਾਲਸਾ, ਧਨ ਇਕੱਠਾ ਕਰਨ ਦੀ ਲਾਲਸਾ, ਆਪਣੀ ਵਡਿਆਈ ਕਰਾਉਣ ਦੀ ਲਾਲਸਾ, ਸਾਰਾ ਦਿਨ ਇਹਨਾਂ ਚੀਜ਼ਾਂ ਤੇ ਆਪਣੇ ਸਰੀਰ ਵਿਚਲੀ ਸ਼ਕਤੀ ਨੂੰ, ਧਿਆਨ ਸ਼ਕਤੀ ਨੂੰ ਗਵਾਈ ਜਾਂਦਾ ਹੈ, ਤੇ ਜਦੋਂ ਸਾਰਾ ਦਿਨ ਗਵਾ ਕੇ ਸ਼ਾਮ ਨੂੰ ਸੌਂਦਾ ਹੈ, ਸਵੇਰੇ ਉੱਠ ਕੇ ਫਿਰ ਨਿਤਨੇਮ ਕਰਨਾ ਸ਼ੁਰੂ ਕਰਦਾ ਹੈ, ਫਿਰ ਕਹਿੰਦਾ ਮਨ ਨਹੀਂ ਟਿਕਦਾ, ਰਸ ਨਹੀਂ ਆਉਂਦਾ। ਹੁਣ ਰਸ ਕਿੱਥੋਂ ਆਵੇਗਾ? ਰਸ ਤਾਂ ਜਿਹੜਾ ਅਸੀਂ ਪਹਿਲੇ ਦਿਨ ਵਿੱਚ ਸਾਰਾ ਖੰਡਾ ਦਿੱਤਾ, ਗਵਾ ਦਿੱਤਾ ਉਸਨੂੰ, ਉਹਤੇ ਅੰਦਰ ਤਾਂ ਡੀਜ਼ਲ ਹੀ ਨਹੀਂ, ਸਲਫ ਮਾਰੀ ਜਾਉਣ ਜਿੰਨਾ ਮਰਜ਼ੀ, ਕੀ ਹੋਵੇਗਾ? ਇਸ ਤਰ੍ਹਾਂ ਹੀ ਚੱਲਦਾ ਹੈ। ਡੀਜ਼ਲ ਤਾਂ ਬੇਕਾਰ ਪਾਸੇ ਵੱਲ, ਗੱਡੀ ਦਾ ਤੇਲ ਤਾਂ ਖਤਮ ਕਰ ਲਿਆ ਪਹਿਲਾਂ ਚਲਾ ਕੇ ਸਾਰਾ ਦਿਨ, ਅੰਦਰਲੀ ਸ਼ਕਤੀ ਤੇ ਗਵਾਚ ਗਈ ਦਿਨੇ ਦਿਨੇ, ਉਹਨੂੰ ਤੇ ਕਵਰ ਨਹੀਂ ਕੀਤਾ, ਇਕੱਠਾ ਨਹੀਂ ਕੀਤਾ। ਹੁਣ ਜਦੋਂ ਖਾਲੀ ਭਾਂਡੇ ਨਾਲ ਬੰਦਾ ਅਗਲੇ ਦਿਨ ਕੋਈ ਜਪ ਤਪ ਕਰਦਾ ਹੈ, ਉੱਥੇ ਕਹਿੰਦਾ ਧਿਆਨ ਨਹੀਂ ਟਿਕਦਾ, ਤੇ ਜਿਨ੍ਹਾਂ ਦਾ ਟਿਕਦਾ ਉਹ ਵੀ ਸੁੱਕਾ ਜਿਹਾ, ਉਹ ਜ਼ੋਰ ਲਾ ਕੇ ਅਭਿਆਸ ਕਰ ਲੈਂਦੇ ਨੇ। ਫਿਰ ਕਹਿੰਦਾ ਮਨ ਨਹੀਂ ਟਿਕਦਾ, ਮਨ ਨਾ ਟਿਕਣ ਦਾ ਕਾਰਨ ਇਹਦੀ ਗੁਆਚੀ ਹੋਈ ਐਨਰਜੀ ਹੈ, ਸ਼ਕਤੀ ਅੰਦਰ ਰਹੀ ਨਹੀਂ। ਇਸ ਕਰਕੇ ਕਬੀਰ ਜੀ ਨੇ ਇੱਕ ਵਚਨ ਕੀਤਾ, ਕਹਿੰਦੇ ਜੇ ਤੂੰ, ਕਿਸੇ ਨੇ ਸਵਾਲ ਕੀਤਾ ਸੀ ਵੀ ਇਹ ਜਿਹੜੀ ਫਕੀਰੀ ਤੁਸਾਂ ਭਗਤ ਪੁਣਾ ਕਰਦੇ ਹੋ, ਤੁਸੀਂ ਇਹਦੇ ਵਿੱਚੋਂ ਕੀ ਮਿਲਦਾ ਤੁਹਾਨੂੰ? ਆਖਰ ਤੇ ਹੈ ਨਾ ਸਵਾਲ, ਤਾਂ ਹੀ ਬੜੇ ਘੱਟ ਲੋਕ ਸੁਣਦੇ ਨੇ ਧਰਮ ਦੀ ਗੱਲ, ਤੇ ਜਿਹੜੇ ਆਉਂਦੇ ਉਹਨਾਂ ਵਿੱਚੋਂ ਵੀ ਬਹੁਤੇ ਇਹਨੂੰ ਫਾਲਤੂ ਸਮਝਦੇ ਨੇ, ਉਹ ਵੀ ਕਹਿੰਦੇ ਨੇ ਵੀ ਮੱਥਾ ਟੇਕਣਾ, ਪਰਿਕਰਮਾ ਕਰਨੀ, ਬਸ ਇਹ ਧਰਮ ਹੈ। ਇਹ ਕਿਉਂ ਹੁੰਦਾ ਹੈ? ਕਿਉਂਕਿ ਇਹਦੇ ਵਿੱਚੋਂ ਬੰਦੇ ਨੂੰ ਮਿਲਦਾ ਕੁਝ ਨਹੀਂ ਦਿਸਦਾ, ਔਰ ਜਿਹੜੇ ਲੱਗੇ ਹੋਏ ਨੇ ਉਹ ਠੀਕ ਢੰਗ ਨਾਲ ਨਹੀਂ ਜਦੋਂ ਕਰਦੇ, ਮਿਲਦਾ ਉਹਨਾਂ ਨੂੰ ਵੀ ਕੁਝ ਨਹੀਂ, ਇਹ ਵੀ ਸੱਚ ਹੈ। ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਹੀ ਲਾ ਦਿੱਤੀ, ਉਹਨਾਂ ਵੱਲੋਂ ਵੇਖ ਕੇ ਦੂਜੇ ਲੋਕਾਂ ਨੇ ਧਾਰਮਿਕ ਬਣਨਾ ਸੀ ਨਾ, ਵੀ ਇਹ ਕਿਵੇਂ ਦੇ ਨੇ, ਇਹਨਾਂ ਦਾ ਦੁੱਖ ਹਟਿਆ ਕਿ ਨਹੀਂ, ਇਹਨਾਂ ਵਿੱਚੋਂ ਕਲ ਕਲੇਸ਼ ਖਤਮ ਹੋਇਆ ਕਿ ਨਹੀਂ, ਇਹਨਾਂ ਦਾ ਕ੍ਰੋਧ ਮਰਿਆ ਕਿ ਨਹੀਂ, ਇਹਨਾਂ ਵਿੱਚ ਮੇਰ ਤੇਰ ਖਤਮ ਹੋਈ ਹੈ ਕਿ ਨਹੀਂ। ਤੇ ਉਹ ਜਦੋਂ ਇਸ ਤਰ੍ਹਾਂ ਦੇ ਧਾਰਮਿਕ ਲੋਕਾਂ ਨੂੰ ਵੇਖਦੇ ਨੇ ਵੀ ਇਹ ਤਾਂ ਉਹ ਸਾਰੇ ਹੀ ਅਵਗੁਣ ਇਹਨਾਂ ਵਿੱਚ ਵੀ ਨੇ ਜਿਹੜੇ ਸਾਡੇ ਵਿੱਚ ਨੇ, ਸਗੋਂ ਜ਼ਿਆਦਾ ਗਿਣਤੀ ਵਿੱਚ, ਕਿਉਂਕਿ ਜਿਹੜਾ ਸੰਸਾਰੀ ਹੈ ਉਹ ਤੇ ਆਪਣੀ ਸ਼ਕਤੀ ਨੂੰ ਹੋਰ ਰਾਵਾਂ ਤੇ ਖਾਰਜ ਕਰਕੇ ਵਿਹਲਾ ਹੋ ਜਾਂਦਾ, ਉਹ ਬਹੁਤਾ ਕ੍ਰੋਧੀ ਨਹੀਂ ਹੁੰਦਾ, ਉਹ ਗਵਾ ਲੈਂਦਾ ਆਪਣੀ ਸ਼ਕਤੀ ਨੂੰ, ਖਿੰਡਾ ਦਿੰਦਾ। ਪਰ ਜਿਹੜਾ ਧਾਰਮਿਕ ਬੰਦਾ ਉਹਦੇ ਉੱਤੇ ਅੰਕੁਸ਼ ਲੱਗ ਗਿਆ, ਉਹਦੇ ਉੱਤੇ ਜਾਬਤਾ ਲਾਗੂ ਹੋ ਗਿਆ ਵੀ ਤੂੰ ਨਹੀਂ ਕੁਝ ਕਰਨਾ ਹੈ, ਉਹਦੇ ਉੱਤੇ ਪਾਬੰਦੀ ਲੱਗ ਜਾਂਦੀ, ਰੁਕਾਵਟ ਪੈ ਜਾਂਦੀ, ਤੇ ਜਦੋਂ ਐਨਰਜੀ ਬੰਦ ਹੁੰਦੀ ਹੈ ਕ੍ਰੋਧ ਵੱਧ ਜਾਂਦਾ, ਲੋਭ ਵੱਧ ਜਾਂਦਾ, ਮੋਹ ਵੱਧ ਜਾਂਦਾ ਹੈ। ਇਹ ਕਾਰਨ ਹੈ। ਕਈ ਸੰਸਾਰੀ ਬੰਦੇ ਕਹਿੰਦੇ ਨਾ ਵੀ ਧਾਰਮਿਕ ਲੋਕਾਂ ਨੂੰ ਕ੍ਰੋਧ ਬੜਾ ਆਉਂਦਾ, ਜਾਬਤਾ ਲਾਗੂ ਹੋ ਗਿਆ ਉਹਨਾਂ ਤੇ। ਇੱਕ ਪਾਸੇ ਉਹਨਾਂ ਦੇ ਉੱਤੇ ਪਾਬੰਦੀ ਲੱਗ ਗਈ ਕਿ ਤੂੰ ਇੰਨਾ ਜਾਗਣਾ, ਇੰਨਾ ਖਾਣਾ, ਇੰਨਾ ਸੌਣਾ, ਪਰ ਜਿਹੜੀ ਚੀਜ਼ ਨੇ ਉਸ ਰੁਕੀ ਹੋਈ ਦਾਤ ਨੂੰ ਡਿਵੈਲਪ ਕਰਨਾ ਸੀ ਅੰਦਰ ਸ਼ਕਤੀ ਨੂੰ, ਉਹ ਸ਼ਕਤੀ ਡਿਵੈਲਪ ਕਰਨ ਦਾ ਜਿਹੜਾ ਤਰੀਕਾ, ਉਹ ਸ਼ਬਦ ਦਾ ਅਭਿਆਸ ਉਹਨੂੰ ਕੀਤਾ ਨਹੀਂ, ਠੀਕ ਤਰ੍ਹਾਂ ਨਾਲ ਨਹੀਂ ਕੀਤਾ। ਇਸ ਕਰਕੇ ਉਹ ਅੰਦਰੋਂ ਕਦੀ ਕ੍ਰੋਧ ਨੂੰ ਵਧਾ ਦਿੰਦੀ ਹੈ, ਮੇਰ ਤੇਰ ਨੂੰ ਵਧਾ ਦਿੰਦੀ ਹੈ, ਕਦੀ ਵਾਸ਼ਨਾ ਵਧਾ ਦਿੰਦੀ ਹੈ, ਕਦੀ ਕਿਸੇ ਚੀਜ਼ ਨੂੰ, ਉਹਨੇ ਕਿਸੇ ਨਾ ਕਿਸੇ ਪਾਸੇ ਆਪਣਾ ਅਟੈਕ ਕਰਨਾ ਹੈ। ਇਸ ਕਰਕੇ ਬਹੁਤੇ ਕ੍ਰੋਧੀ ਵੀ ਹੁੰਦੇ ਸਨ ਧਾਰਮਿਕ ਲੋਕ। ਤਾਂ ਜਦੋਂ ਸੰਸਾਰ ਦੇ ਲੋਕ ਇਸ ਪੰਗਤੀ ਨੂੰ ਦੇਖਦੇ ਨੇ ਜਿਹੜੀ ਅਗਲੇ ਪਾਸੇ ਬਹਿ ਕੇ ਪੂਜਾ ਨਿਮਾਜ਼ ਤੇ ਪਾਠ ਕਰਦੀ, ਜਦੋਂ ਉਹਨਾਂ ਨੂੰ ਵਹਿੰਦੇ ਨੇ ਵੀ ਇੱਕ ਦੂਜੇ ਦੇ ਨਾਲ ਇਹ ਵੀ ਡਾਂਗੋ ਡਾਂਗੀ ਸਭ ਚੱਲਦਾ, ਇੱਕ ਦੂਜੇ ਦੇ ਵੀ ਵਿਰੋਧੀ ਨੇ, ਇੱਕ ਦੂਜੇ ਦੀ ਦਿਨ ਰਾਤ ਨਿੰਦਿਆ ਕਰਦੇ ਨੇ, ਤੇ ਵੇਖਣ ਵਾਲੇ ਜਿਹੜੇ ਨੇ ਉਹਨਾਂ ਦੇ ਮਨ ਦੇ ਅੰਦਰ ਧਰਮ ਦੇ ਪ੍ਰਤੀ ਸ਼ੰਕਾ, ਬੇਚੈਨੀ ਤੇ ਬੇਵਿਸ਼ਵਾਸੀ ਪੈਦਾ ਹੋ ਜਾਂਦੀ ਹੈ, ਉਹ ਫਿਰ ਇਹਦੇ ਨੇੜੇ ਨਹੀਂ ਆਉਂਦੇ। ਇਸ ਕਰਕੇ ਧਰਮ ਨੂੰ ਫੈਲਾਉਣ ਦੀ ਜ਼ਿੰਮੇਵਾਰੀ ਧਾਰਮਿਕ ਲੋਕਾਂ ਦੀ ਹੈ ਵੀ ਉਹ ਕਿਵੇਂ ਜਿਉਂ ਰਹੇ। ਇਸ ਕਰਕੇ ਗੁਰੂ ਕੇ ਸਵਾਰਿਓ, ਜੇ ਪ੍ਰੇਮ ਨਹੀਂ ਹੋਇਆ ਪੈਦਾ ਜੀਵਨ ਵਿੱਚ, ਬਾਬਾ ਫਰੀਦ ਜੀ ਨੇ ਐਵੇਂ ਨਹੀਂ ਕਹਿ ਦਿੱਤਾ ਸ਼ਮਸ਼ਾਨ ਘਾਟ ਵਰਗਾ ਉਸ ਧਾਰਮਿਕ ਬੰਦੇ ਦਾ ਜੀਵਨ ਜਿਹਦੇ ਅੰਦਰ ਪ੍ਰੇਮ ਨਹੀਂ, ਵਾਕਈ ਉਹ ਸ਼ਮਸ਼ਾਨ ਘਾਟ ਹੈ, ਕਿਉਂਕਿ ਉਹਦੇ ਵਿੱਚੋਂ ਲਾਟਾਂ ਨਿਕਲਦੀਆਂ, ਉਹਦੇ ਵਿੱਚ ਸਵਾਹ ਬਣ ਜਾਂਦੀ ਹੈ, ਜੀਵਨ ਸੜ ਬਲ ਜਾਂਦਾ ਹੈ। ਤੇ ਸਤਿਗੁਰੂ ਨੇ ਸਾਫ ਸਾਫ ਕਹਿ ਦਿੱਤਾ, ਕਹਿੰਦੇ ਹਰ ਬਿਨ ਜੀਓ ਜਲ ਬਲ ਜਾਓ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਕਹਿੰਦੇ ਇਸ ਤਰ੍ਹਾਂ ਦੇ ਬੰਦੇ ਕੋਲ ਭਾਵੇਂ ਕਰ ਕਰਕੇ ਜਪ ਤਪ ਮੋਤੀਆਂ ਦੇ ਮੰਦਰ ਕਿਉਂ ਨਾ ਬਣੇ ਹੋਣ, ਜਿੰਨਾ ਚਿਰ ਉਹਦੇ ਅੰਦਰ ਨਾਮ ਤੇ ਪ੍ਰੇਮ ਨਹੀਂ ਇਕੱਠਾ ਹੋਇਆ, ਉਹ ਤੇ ਜਪ ਤਪ ਮਿਹਨਤ ਕੀਤੀ ਸੀ ਉਹਦਾ ਫਲ ਮਿਲ ਗਿਆ, ਵੱਡੀ ਗੱਲ ਨਹੀਂ। ਕਿਉਂਕਿ ਧਰਮ ਦੇ ਕਿਸੇ ਵੀ ਅਭਿਆਸ ਦੇ ਬਾਹਰਲੇ ਵੀ ਫਲ ਹੈ, ਸੰਸਾਰ ਦੀਆਂ ਚੀਜ਼ਾਂ ਵੀ ਮਿਲਦੀ, ਉਹ ਤਾਂ ਉਹਦੇ ਨਾਲ ਮਿਲ ਗਈ, ਤਾਂ ਉਹਦੇ ਨਾਲ ਅੰਦਰ ਨਹੀਂ ਠੰਡਾ ਹੋਇਆ। ਸਾਹਿਬ ਕਹਿੰਦੇ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਉ, ਕਸਤੂਰ ਕੁੰਗੂ ਅਗਰ ਚੰਦਨ ਲੀ ਪਿਆਵੈ ਚਾਉ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿਤਨਾ ਆਵੈ ਨਾਉ। ਇਹ ਨਾਉ ਜਿਹੜਾ ਲਫ਼ਜ਼ ਬਹੁਤ ਪਿਆਰਾ ਹੈ। ਜੇ ਚਿੱਤ ਵਿੱਚ ਨਾਉ ਨਹੀਂ ਆਇਆ, ਨਾਮ ਕੀ ਹੈ ਉਹਦਾ, ਉਹਦਾ ਸੁਭਾਅ ਹੀ ਉਹਦਾ ਨਾਮ ਹੈ। ਨਾਮ ਜਪਣਾ ਇਕੱਲਾ ਨਾਮ ਨਹੀਂ, ਖਿਆਲ ਰੱਖਣਾ, ਇਹ ਧਿਆਨ ਵਿੱਚ ਰੱਖਣਾ। ਨਾਮ ਦੀ ਸ਼ੁਰੂਆਤ ਜਪਣ ਤੋਂ ਸ਼ੁਰੂ ਹੁੰਦੀ ਹੈ ਕਿ ਕੋਈ ਜਪੇ ਦੋ ਘੰਟੇ ਸ਼ੁਰੂਆਤ ਹੈ, ਉਹਨੂੰ ਨਮਸਕਾਰ, ਸਾਰਸਨਾ ਤਨ ਤਨ ਹੈ। ਪਰ ਨਾਮ ਜਪਣਾ ਇਕੱਲਾ ਨਾਮ ਨਹੀਂ, ਖਿਆਲ ਰੱਖ ਲੈਣਾ, ਜਿਹੜੇ ਰੱਬ ਦੇ ਸੁਭਾਵ ਦੱਸੇ ਨੇ ਗੁਰਬਾਣੀ ਵਿੱਚ, ਉਦਾਰ ਹੈ, ਸਰਲ ਹੈ, ਕਿਸੇ ਦਾ ਦੁੱਖ ਨਹੀਂ ਕਰਦਾ ਮਨ ਵਿੱਚ, ਸਾਰਿਆਂ ਦਾ ਭਲਾ ਲੋਚਦਾ, ਇਹ ਸੁਭਾਵ ਹੀ ਨਾਲੋਂ ਨਾਲ ਨਾਮ ਦੇ ਜਪ ਦੇ ਨਾਲ ਨਾਲ ਖਿੱਚਣਾ ਧਾਰਮਿਕ ਬੰਦੇ ਨੇ। ਜੇ ਇਹ ਨਹੀਂ ਆਇਆ, ਇਕੱਲਾ ਜਪ ਨਾਮ ਕੋਈ ਨਹੀਂ, ਜੇ ਐਵੇਂ ਭੁਲੇਖੇ ਵਿੱਚ ਨਾ ਰਹਿਣਾ, ਬੜੇ ਜਪਦੇ ਨੇ ਪੈ, ਹਾਂ ਉਹਦੇ ਨਾਲ ਇਹ ਹੋ ਜਾਏਗਾ, ਤੁਸੀਂ ਕਿਸੇ ਸ਼ਬਦ ਨੂੰ ਬਹੁਤਾ ਤੇਜ਼ ਜਪੋ, ਧਿਆਨ ਰੁਕ ਜਾਏਗਾ। ਧਿਆਨ ਹੈ ਨਾ, ਬ੍ਰੇਕ ਹੈ ਸ਼ਬਦ, ਧਿਆਨ ਰੁਕ ਜਾਏਗਾ, ਉਹ ਕਹਿਣਗੇ ਧਿਆਨ ਲੱਗ ਜਾਂਦਾ ਹੈ। ਧਿਆਨ ਲੱਗਣ ਦੇ ਬਹੁਤੇ ਅਰਥ ਜ਼ਿਆਦੇ ਨਹੀਂ, ਬੜਿਆਂ ਦਾ ਲੱਗਾ ਹੋਇਆ ਹੈ। ਤੁਸੀਂ ਸਵਾਸਾਂ ਦੀ ਗਤੀ ਘੱਟ ਕਰ ਲਓ, ਧਿਆਨ ਟਿਕਣਾ ਸ਼ੁਰੂ ਹੋ ਜਾਏਗਾ, ਹੋਰ ਕੰਮ ਕਰੋ, ਬੜੇ ਨੇ ਸਰੀਰ ਦੇ ਸਾਧਨ ਨੇ, ਕਿਸੇ ਸ਼ਬਦ ਨੂੰ ਬਹੁਤੀ ਤੇਜ਼ੀ ਨਾਲ ਜਪੋ, ਮਨ ਨੂੰ ਦੌੜਨ ਦਾ ਮੌਕੇ ਨਹੀਂ ਮਿਲਦਾ। ਜਿਹੜੀਆਂ ਗੱਲਾਂ ਉਹਨੇ ਹੋਰ ਕੱਢਣੀਆਂ ਸਨ ਉਹ ਸ਼ਬਦ ਦੇ ਰਾਹੀਂ ਇੱਧਰ ਸੈਟਿੰਗ ਕਰ ਦਿੱਤੀ, ਧਿਆਨ ਰੁਕ ਗਿਆ। ਲੋਕ ਕਹਿੰਦੇ ਨੇ ਧਿਆਨ ਲੱਗ ਗਿਆ, ਉਹਦੇ ਵਿੱਚ ਤੁਹਾਨੂੰ ਦਿਸ ਵੀ ਸਕਦਾ ਬੜਾ ਕੁਝ, ਕਈ ਚੀਜ਼ਾਂ ਵੀ ਸੁਣੀਨ ਲੱਗ ਜਾਣਗੀਆਂ ਕੰਨਾਂ ਵਿੱਚ, ਭਾਵੇਂ ਉਹਨੂੰ ਭੁਲੇਖੇ ਨਾਲ ਲੋਕ ਅਨਹਦ ਨਾਦ ਕਹੀ ਜਾਣ। ਪਰ ਉੱਥੇ ਇੱਕ ਚੀਜ਼ ਵੇਖਣਾ ਵੀ ਕਿਤੇ ਕੋਈ ਬਰਕਤ ਵੀ ਆਉਂਦੀ ਹੈ ਕਿ ਨਹੀਂ, ਕਿਤੇ ਕੋਈ ਠੰਡ ਦੀਆਂ ਲਹਿਰਾਂ ਵੀ ਪੈਦਾ ਹੁੰਦੀਆਂ ਕਿ ਨਹੀਂ, ਕੋਈ ਰਹਿਮਤਾਂ ਜਿਹਨੂੰ ਗੁਰੂ ਸਾਹਿਬ ਨੇ ਬਚਨ ਕੀਤੇ ਨੇ, ਸ਼ਾਂਤ ਸਹਿਜ ਰਹੱਸਮਨ ਉਪਜਿਓ, ਇਹ ਚੀਜ਼ਾਂ ਆਈਆਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਨੇ ਕਹੀਆਂ ਨੇ। ਤੇ ਅਸੀਂ ਕਹਿੰਦੇ ਹਾਂ ਵੀ ਇਹਦੀ ਵਿਆਖਿਆ ਨਾ ਕਰੋ, ਜਿਹੜੇ ਸ਼ਬਦ ਲਿਖੇ ਨੇ ਘੱਟੋ ਘੱਟ ਉਹਦੇ ਅੱਖਰੀ ਅਰਥ ਤੇ ਸਾਨੂੰ ਵੀ ਕਰਨੇ ਚਾਹੀਦੇ। ਤੁਸੀਂ ਇਹ ਹੁਕਮਨਾਮਾ ਪੜੋਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਿ ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਣ। ਇੱਕ ਪਲ ਵਾਸਤੇ ਇੰਜ ਲੱਗਾ ਵੀ ਸਰੀਰ ਦੇ ਵਿੱਚ ਜਿਹੜੇ ਦਰਦ ਸਨ, ਦੁੱਖ ਸਨ, ਵਿਆਹ ਬਣ ਗਿਆ ਸੀ, ਖੰਭ ਲਾ ਕੇ ਕਿਤੇ ਉੱਡ ਗਿਆ, ਸਰੀਰ ਬਿਲਕੁਲ ਹੌਲਾ ਫੁੱਲ ਹੋ ਗਿਆ। ਇਹ ਨਾਮ ਦੀਆਂ ਬਰਕਤਾਂ ਦੀ ਆਰੰਭਤਾ ਹੈ, ਪ੍ਰਾਪਤੀ ਨਹੀਂ। ਇਹ ਵਿਆਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀ ਗਈ ਹੈ। ਹੁਣ ਅਸੀਂ ਕੀ ਕਰੀਏ? ਅਸੀਂ ਇੱਕੋ ਇੱਕ ਕੁੰਡਾ ਲਾ ਦਿੱਤਾ ਵੀ ਗੁਰਮਤ ਦੀ ਪਰਮਾਰਥ ਦੀ ਵਿਆਖਿਆ ਗੁਰੂ ਸਾਹਿਬ ਨੇ ਰੋਕ ਦਿੱਤੀ ਹੈ, ਕਰਨੀ ਨਹੀਂ। ਉਹ ਜਿਹੜੀ ਵਿਆਖਿਆ ਰੋਕੀ ਹੈ ਉਹ ਮਿਲਾਪ ਦੀ ਰੁਕੀ ਹੈ। ਜਦੋਂ ਕੋਈ ਮਿਲ ਜਾਂਦਾ ਹੈ ਉਹ ਆਪਣੇ ਆਪ ਰੁਕ ਜਾਏਗੀ, ਉਹਨੂੰ ਰੋਕਣਾ ਨਹੀਂ ਪੈਂਦਾ। ਪਰ ਜਿਹੜੀ ਰਾਹ ਦੀ ਵਿਆਖਿਆ ਸੀ ਤਾਂ ਉਹ ਵੀ ਕਰਨੀ ਛੱਡ ਦਿੱਤੀ। ਇਸ ਕਰਕੇ ਆ ਬਾਹਰਲੇ ਸੱਜਣਾਂ ਦੇ ਵਿਚਾਰ ਸਾਡੀ ਸੰਗਤ ਵਿੱਚ ਆ ਗਏ ਵੀ ਤੁਸੀਂ ਇਸ ਤਰ੍ਹਾਂ ਧਿਆਨ ਇੱਥੇ ਲਾਓ, ਤੁਸੀਂ ਧੁਨੀ ਵਿੱਚ ਲਾਓ ਕਿ ਤੁਸੀਂ ਮੱਥੇ ਤੇ ਲਾਓ। ਇਹ ਕਿਉਂ ਆਏ ਨੇ ਵਿਚਾਰ? ਕਿਉਂਕਿ ਇਹਨਾਂ ਦਾ ਪ੍ਰਚਾਰ ਹੈ, ਇਹਨਾਂ ਦੇ ਕਿਤਾਬ ਜੇ ਛਪ ਕੇ ਘਰ ਘਰ ਵਿੱਚ ਆ ਗਏ ਨੇ, ਟੀਵੀ ਚੈਨਲਾਂ ਤੇ ਇਹਨਾਂ ਦਾ ਪ੍ਰਚਾਰ ਹੋ ਰਿਹਾ। ਤੇ ਜਿਹੜੀ ਸਿੱਖ ਸੰਗਤ ਉਹ ਸੱਜਣ ਸਾਡੇ ਬੋਲਣ ਵਾਲੇ ਕਹਿੰਦੇ ਅਸੀਂ ਕਹਿਣਾ ਹੀ ਕੁਝ ਨਹੀਂ, ਬੰਦ ਕਰ ਦਿਓ ਸਾਰਾ ਕੁਝ। ਇਹ ਬੜੀ ਵੱਡੀ ਜ਼ਿੰਮੇਵਾਰੀ ਸੀ। ਗੁਰੂ ਸਾਹਿਬ ਨੇ ਕਿਹਾ ਸਿੱਧ ਛਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਇਹ ਪ੍ਰਯੋਜਨ ਕੁਝ ਗਲਤ ਹੋ ਗਿਆ। ਜਿਨ ਹਰ ਪਾਇਓ ਤਿਨਾਂ ਛੁਪਾਇਓ ਦਾ ਵਿਸ਼ਾ ਬਹੁਤ ਹੋਰ ਹੈ। ਉਹ ਗੁਰੂ ਸਾਹਿਬ ਨੇ ਉਹਨਾਂ ਵਾਸਤੇ ਕਿਹਾ ਜਿਨ੍ਹਾਂ ਨੇ ਪਾਇਓ ਉਹਨਾਂ ਨੇ ਛੁਪਾਉਣਾ। ਜੇ ਪਾਇਆ ਹੀ ਨਹੀਂ ਤੇ ਛੁਪਾਉਣਾ ਕੀ ਹੈ? ਪਾਏ ਕੋਈ ਨਹੀਂ ਅਜੇ। ਤਾਂ ਜਿਹੜਾ ਪਾਇਆ ਜਾਂਦਾ ਉਹਨੂੰ ਛੁਪਾਉਣਾ ਨਹੀਂ ਪੈਂਦਾ, ਉਹ ਪ੍ਰਗਟ ਹੀ ਨਹੀਂ ਹੋ ਸਕਦਾ। ਜਿਹੜਾ ਉਹਦਾ ਹਿੱਸਾ ਪ੍ਰਗਟ ਹੁੰਦਾ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਹਰ ਕਾ ਭਗਤ ਪ੍ਰਗਟ ਨਹੀਂ ਛਪੇ, ਉਹਦਾ ਥੋੜਾ ਜਿਹਾ ਬਾਹਰਲਾ ਹਿੱਸਾ, ਜੜ ਨਹੀਂ ਉਹਦੀ ਪ੍ਰਗਟ ਹੁੰਦੀ, ਹੋ ਹੀ ਨਹੀਂ ਸਕਦੀ। ਇਸ ਕਰਕੇ ਸਤਿਗੁਰੂ ਨੇ ਕਿਹਾ ਜਪਣਾ, ਔਰ ਇਹ ਸ਼ਬਦ ਮੈਂ ਬਹੁਤ ਸਾਰੇ ਤੁਹਾਡੇ ਨਾਲ ਸਾਂਝੇ ਵੀ ਕਰ ਸਕਦਾ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਇਕੱਲੇ ਜਪਣ ਨੂੰ ਨਾਮ ਨਹੀਂ ਕਿਹਾ। ਸੁਖਮਣੀ ਸਾਹਿਬ ਪੜੋਗੇ ਉਹਦੀ ਇੱਕ ਅਸ਼ਟਪਦੀ ਦਾ ਇੱਕ ਹਿੱਸਾ ਮੈਂ ਸਾਂਝਾ ਕਰਦਿਆਂ। ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਵਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਂਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਇਸ ਪਦੇ ਨੂੰ ਧਿਆਨ ਨਾਲ ਪੜ੍ਹਨਾ, ਇਹਦੇ ਆਰੰਭ ਵਿੱਚ ਆ ਜਾਂਦਾ ਜਾਪ ਤਾਪ ਗਿਆਨ ਸਭ ਧਿਆਨ। ਉੱਥੇ ਕਹਿੰਦੇ ਨੇ ਤੇਰੇ ਜਾਪ ਨੇ ਕੋਈ ਨਹੀਂ ਕੰਮ ਦੇਣਾ, ਤੇਰੇ ਧਿਆਨ ਨੇ ਵੀ ਕੰਮ ਨਹੀਂ ਦੇਣਾ। ਪਰ ਇਹ ਬਾਅਦ ਵਿੱਚ ਜਾ ਕੇ ਇਹ ਕਿਉਂ ਕਿਹਾ ਵੀ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ? ਇਹ ਕਿਹੜਾ ਨਾਮ ਹੈ ਤੇ ਪਹਿਲੀ ਪੰਕਤੀ ਵਾਲਾ ਜਾਪ ਕੀ ਹੈ? ਇਹਦਾ ਫਰਕ ਕੀ ਪੈ ਗਿਆ? ਹੋਰ ਮੈਂ ਇੱਕ ਤੁਹਾਡੇ ਨਾਲ ਭਗਤ ਜੀ ਦਾ ਬਚਨ ਸਾਂਝਾ ਕਰਾਂ। ਕਹਿੰਦੇ ਕਾਏ ਜਪੋ ਰੇ ਕਾਏ ਤਪੋ ਰੇ ਕਾਏ ਬਿਲੋਵੋ ਪਾਣੀ, ਲੱਖ ਚੌਰਾਸੀ ਜਿਨ ਉਪਾਈ ਸੋ ਸਿਮਰੋ ਨਿਰਬਾਣੀ। ਜਪ ਦੇ ਉੱਤੇ ਤਰਕ ਕੀਤਾ ਗਿਆ, ਕਿਉਂ? ਕਿਤੇ ਸਿੱਖ ਜਪਣ ਨੂੰ ਇਕੱਲਾ ਨਾਮ ਨਾ ਸਮਝ ਲੈ, ਜਪਣਾ ਉਹਦੀ ਆਰੰਭਤਾ ਹੈ, ਉਹਦੀ ਸ਼ੁਰੂਆਤ ਹੈ। ਤਾਂ ਉਹ ਨਾਮ ਕੀ ਹੈ? ਨਾਮ ਦਾ ਦਸਵਾਂ ਹਿੱਸਾ ਨਾਮ ਜਪਣਾ। ਜ਼ਰੂਰੀ ਬੜਾ ਹੈ, ਮੈਂ ਇਹਦਾ ਖੰਡਨ ਨਹੀਂ ਕਰ ਰਿਹਾ। ਜਪ ਤੋਂ ਗੱਲ ਸ਼ੁਰੂ ਹੁੰਦੀ ਸਿੱਖ ਦੇ ਜੀਵਨ ਦੀ, ਸਿੱਖ ਦੇ ਨਿਤਨੇਮ ਦੀ ਪਹਿਲੀ ਬਾਣੀ ਵੀ ਜਪ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਵੀ ਜਪ ਜੀ ਸਾਹਿਬ ਤੋਂ, ਜਪ ਤੋਂ ਦੀ, ਪਰ ਇਹ ਉਹਦਾ 10-20% ਹਿੱਸਾ ਹੈ। ਹਜ਼ੂਰ ਨੇ ਕਿਹਾ ਜਿਹਨੂੰ ਜਪਣਾ ਹੈ ਉਹਨੂੰ ਪ੍ਰੇਮ ਵੀ ਕਰ, ਜਿਹਨੂੰ ਜਪਣਾ ਉਹਦੀ ਹਜ਼ੂਰੀ ਵੀ ਮਹਿਸੂਸ ਕਰ, ਜਿਹਨੂੰ ਜਪਣਾ ਉਹ ਵੇਖ ਵੀ ਕਿਵੇਂ ਦਾ ਹੈ, ਗੁਰੂ ਕੋਲੋਂ ਸੁਣ ਉਹਦਾ ਸੁਭਾਅ ਕੀ ਹੈ, ਉਹਦਾ ਸੁਭਾਅ ਪ੍ਰੇਮ ਹੈ। ਤੇ ਜੇ ਤੂੰ ਉਹਨਾਂ ਸੁਭਾਵਾਂ ਨੂੰ ਨਾ ਜਾਣਿਆ, ਧਿਆਨ ਤੇ ਸਜਣਾ ਤੇਰਾ ਜੁੜ ਜਾਏਗਾ, ਕੋਈ ਸ਼ੱਕ ਨਹੀਂ, ਬੜੇ ਬੜੇ ਅਭਿਆਸ ਨੇ। ਪਰ ਉਹ ਇਸ ਤਰ੍ਹਾਂ ਹੋਵੇਗਾ ਵੀ ਕੂੜੇ ਕਰਕਟ ਨੂੰ ਇਕੱਠਾ ਕੀਤਾ ਸਾਰੇ ਨੂੰ, ਘਰ ਵਿੱਚ ਮਾਂਜਾ ਮਾਰਿਆ, ਜੋ ਗੰਧ ਮੰਦ ਸੀ ਕੀਤਾ ਇਕੱਠਾ, ਤੇ ਉਹਨੂੰ ਆਪਣੇ ਘਰ ਦੇ ਟੇਬਲ ਤੇ ਰੱਖ ਕੇ ਉੱਤੇ ਪਾ ਦਿੱਤੀ ਚਾਦਰ, ਲੁਕੋ ਦਿੱਤਾ, ਉਹਦੀ ਬਦਬੂ ਥੋੜੀ ਹਟਣੀ ਹੈ ਵਿੱਚੋਂ। ਜਿਹੜਾ ਅਭਿਆਸ ਤੁਹਾਡਾ ਧਿਆਨ 10-15-20 ਦਿਨਾਂ ਵਿੱਚ ਟਿਕਾਉਂਦਾ ਹੈ, ਉਹ ਇਸ ਤਰ੍ਹਾਂ ਘਰ ਦਾ ਮਾਂਜਾ ਮਾਰ ਕੇ ਕੂੜਾ ਇਕੱਠਾ ਕਰਕੇ ਟੇਬਲ ਤੇ ਰੱਖ ਕੇ ਉੱਤੋਂ ਢੱਕ ਦਿੱਤਾ, ਸਫਾਈ ਤਾਂ ਨਹੀਂ ਹੋਈ, ਘਰ ਵਿੱਚ ਹੀ ਰੱਖ ਲਿਆ ਗੰਦ। ਗੁਰੂ ਸਾਹਿਬ ਨੇ ਕਿਹਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਵਿੱਚੋਂ ਬੁਰੀਆਂ ਆਦਤਾਂ ਬਾਹਰ ਕੱਢ। ਜਦੋਂ ਸਾਰਾ ਕੁਝ ਬਾਹਰ ਹੀ ਨਿਕਲ ਗਿਆ, ਟਿਕਾਣਾ ਕਿਹਨੂੰ ਹੈ, ਟਿਕਾਉਣ ਵਾਲੀ ਚੀਜ਼ ਹੀ ਕੋਈ ਨਹੀਂ ਉੱਥੇ, ਸਾਰਾ ਕੁਝ ਟਿਕੇ ਹੀ ਹੋਇਆ ਹੈ, ਹੋਰ ਕਿਸ ਨੂੰ ਟਿਕਾਉਣਾ। ਇਸ ਕਰਕੇ ਜਿੰਨਾ ਚਿਰ ਪ੍ਰੇਮ ਨਹੀਂ, ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਠਾਉ। ਜੇ ਪ੍ਰੇਮ ਨਹੀਂ, ਹਜ਼ੂਰ ਨੇ ਕਿਹਾ ਭਾਵੇਂ ਫਿਰ ਅਲੋਪ ਕਰਨ ਦੀ ਸ਼ਕਤੀ ਲੱਭ ਲੈ, ਪ੍ਰਗਟ ਹੋਣ ਦੀ ਸ਼ਕਤੀ ਲੱਭ ਲੈ, ਭਾਵੇਂ ਲੋਕ ਇਕੱਠੇ ਕਰ, ਜੇ ਉਹ ਨਾਮ ਪ੍ਰੇਮ ਵਾਲਾ ਤੈਨੂੰ ਨਹੀਂ ਮਿਲਿਆ ਸੱਜਣਾ, ਫਿਰ ਤੇਰੇ ਇਹਨਾਂ ਚਲੀਸਿਆਂ ਨੇ ਕੁਝ ਨਹੀਂ ਕਰਨਾ, ਤੈਨੂੰ ਠੰਡ ਨਹੀਂ ਪਾਉਣੀ ਇਹਨਾਂ ਨੇ। ਇਸ ਕਰਕੇ ਕਹਿੰਦੇ ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਪਾਓ, ਹਰ ਬਿਨ ਜੀਓ ਜਲ ਬਲ ਜਾਓ, ਇਹਦੇ ਤੋਂ ਬਿਨਾਂ ਨਹੀਂ ਸਰਨਾ। ਇਸ ਕਰਕੇ ਸਤਿਗੁਰੂ ਕਹਿੰਦੇ ਪ੍ਰੇਮ ਪੈਦਾ ਕਰ, ਮੈਂ ਵਿਸ਼ਾ ਵਿੱਚ ਛੱਡ ਕੇ ਚਲਾ ਗਿਆ ਸੀ, ਗੁਰਮਤ ਨੇ ਬਿਨਾਂ ਕਾਰਨ ਵਾਲਾ ਪ੍ਰੇਮ ਅੰਦਰ ਬਣਾਉਣ ਦੀ ਜੁਗਤ ਕੀ ਦੱਸੀ ਹੈ, ਉਹ ਤੁਹਾਡੇ ਨਾਲ 5-7 ਮਿੰਟਾਂ ਵਿੱਚ ਸਾਂਝੀ ਕਰਾਂਗਾ। ਜਿਹਦੇ ਵਿੱਚ ਕਿਸੇ ਸਾਧਨ ਦੀ ਲੋੜ ਨਹੀਂ ਪੈਂਦੀ, ਬੰਦਾ ਵੈਸੇ ਹੀ ਪ੍ਰੇਮੀ ਰਹਿੰਦਾ, ਉਹਨੂੰ ਕਿਸੇ ਸਾਧਨ ਦੀ ਜ਼ਰੂਰਤ ਨਹੀਂ ਪੈਂਦੀ। ਜਿਵੇਂ ਮੈਂ ਉਦਾਹਰਨ ਦਿਆਂਗਾ, ਬੰਦੇ ਨੇ ਤੰਦਰੁਸਤ ਰਹਿਣਾ ਹੋਵੇ ਤੇ ਤੰਦਰੁਸਤ ਰਹਿਣ ਦੀ ਦਵਾਈ ਖਾਣੀ ਪੈਂਦੀ, ਤੁਸੀਂ ਕਦੀ ਸੋਚਿਆ ਹੈ? ਜਿਹੜਾ ਬੰਦਾ ਤੰਦਰੁਸਤ, ਉਹਦਾ ਇੱਕ ਸੁਭਾਅ ਤੰਦਰੁਸਤ ਰਹਿਣਾ ਹੈ, ਕੋਈ ਗੋਲੀ ਨਹੀਂ ਮਿਲੇਗੀ ਤੁਹਾਨੂੰ, ਇਹ ਲਿਖਿਆ ਹੋਵੇਗਾ ਵੀ ਇਹ ਦਵਾਈ ਫਲਾਣੀ ਬਿਮਾਰੀ ਦੀ ਹੈ, ਫਲਾਣੇ ਰੋਗ ਦੀ, ਇਹ ਤਾਂ ਜ਼ਰੂਰ ਲਿਖਿਆ ਮਿਲ ਜਾਏਗਾ। ਪਰ ਕਦੇ ਕੋਈ ਬੰਦਾ ਇਸ ਤਰ੍ਹਾਂ ਨਹੀਂ ਗਿਆ ਵੀ ਮੈਨੂੰ ਤੰਦਰੁਸਤ ਰੱਖਣ ਦੀ ਦਵਾਈ, ਇਹ ਸ਼ਬਦ ਥੋੜੇ ਜਿਹੇ ਸਮਝਣੇ, ਉਹ ਬਿਮਾਰੀਆਂ ਹਟਾਉਣ ਦੀ ਗੱਲ ਹੈ। ਤਾਂ ਪ੍ਰੇਮ ਤਾਂ ਬੰਦੇ ਦਾ ਸੁਭਾਅ ਹੈ, ਤੰਦਰੁਸਤੀ ਬੰਦੇ ਦਾ ਸੁਭਾਅ ਹੈ, ਉਹ ਜ਼ਰੂਰੀ ਹੈ। ਤਾਂ ਉਹ ਕਿਵੇਂ ਪੈਦਾ ਹੋਵੇਗਾ ਜਿਹਦੇ ਵਿੱਚ ਕੋਈ ਸਾਧਨ ਨਹੀਂ, ਆਪਣੇ ਆਪ ਹੈ, ਉਹਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਵਿਆਖਿਆ ਕੀਤੀ, ਕਹਿੰਦੇ ਸੱਜਣਾ ਜਿਹੜੀ ਤੇਰੇ ਅੰਦਰ ਰਾਮ ਕੀ ਅੰਸ਼ ਰੱਬ ਨੇ ਪਾਈ ਹੈ ਜਿੰਦ, ਆਪਣਾ ਰੂਪ ਤੇਰੇ ਵਿੱਚ ਰੱਖਿਆ, ਤਾਂ ਤੂੰ ਤੁਰਿਆ ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ, ਉਹਦੇ ਉੱਤੇ ਤੇਰੇ ਪੈ ਗਈ ਮੈਲ। ਉਹ ਜਿਹੜੀ ਜੋਤ ਹੈ ਨਾ, ਉਹਦਾ ਸੁਭਾਅ ਹੈ ਪ੍ਰੇਮ, ਉਹਦੇ ਵਿੱਚੋਂ ਲਗਾਤਾਰ ਪ੍ਰੇਮ ਨਿਕਲ ਰਿਹਾ, ਉਹਨੂੰ ਕਹਿਣਾ ਨਹੀਂ ਪੈਂਦਾ ਤੂੰ ਪ੍ਰੇਮ ਕਰ, ਜਿਵੇਂ ਚੁੱਲ ਵਿੱਚ ਬਲਦੀ ਹੋਈ ਅੱਗ ਨੂੰ ਕਹਿਣਾ ਨਹੀਂ ਪੈਂਦਾ ਵੀ ਤੂੰ ਗਰਮ ਹੋ, ਨਹੀਂ, ਗਰਮੀ ਉਹਦੇ ਵਿੱਚੋਂ ਆਪਣੇ ਆਪ ਨਿਕਲ ਰਹੀ ਹੈ। ਜਿਵੇਂ ਬਰਫ਼ ਨੂੰ ਕਹਿਣਾ ਨਹੀਂ ਪੈਂਦਾ ਵੀ ਤੂੰ ਠੰਡਾ ਕਰ ਕਿਸੇ ਚੀਜ਼ ਨੂੰ, ਉਹਦਾ ਸੁਭਾਅ ਹੀ ਠੰਡ ਹੈ। ਜਿਵੇਂ ਬਰਫ਼ ਤੇ ਅੱਗ ਦਾ ਸੁਭਾਅ ਹੈ ਠੰਡਾ ਤੇ ਗਰਮ, ਇਸ ਤਰ੍ਹਾਂ ਜਿਹੜੀ ਜਿੰਦ ਜੋਤ ਸਾਡੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਰੱਖੀ ਹੈ ਉਹਦਾ ਸੁਭਾਅ ਹੈ ਪ੍ਰੇਮ। ਉਹਦੇ ਉੱਤੇ ਅਸੀਂ ਪਾ ਦਿੱਤਾ ਗੰਦ ਮੰਦ ਹੰਕਾਰ ਦਾ, ਮੋਹ ਦਾ, ਪਕੜ ਦਾ, ਸੰਸਾਰ ਦਾ। ਸਤਿਗੁਰੂ ਨੇ ਕਿਹਾ ਗੁਰੂ ਕੇ ਸ਼ਬਦ ਦੀ ਕਮਾਈ ਨਾਲ ਆਪਣੀ ਜਿੰਦ ਦੇ ਉੱਤੋਂ ਇਹਨਾਂ ਪਾਪਾਂ ਦੀ ਮੈਲ ਨੂੰ ਲਾਹ ਦੇ, ਜਿੱਦਣ ਸਾਰੀ ਲੈ ਗਈ ਪ੍ਰੇਮ ਆਪਣੇ ਆਪ ਤੇਰੇ ਅੰਦਰ ਪ੍ਰਗਟ ਹੋ ਜਾਣਾ, ਉਹ ਅਸਲੀ ਪ੍ਰੇਮ ਹੋਵੇਗਾ। ਜੁਗਤ ਕੀ ਹੈ, ਅੰਦਰੋਂ ਜਿਉਂ ਜਿਉਂ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਅਸੀਂ ਆਪਣੇ ਆਪੇ ਦੇ ਬਣਾਏ ਹੋਏ ਝੂਠੇ ਗਿਆਨ ਨੂੰ ਤੋੜਦੇ ਜਾਵਾਂਗੇ, ਆਪਣੀ ਮਤ ਟੁੱਟਦੀ ਜਾਏਗੀ। ਜਿੱਦਣ ਆਪਣੀ ਬਣਾਈ ਹੋਈ ਸਾਰੀ ਮਤ, ਝੂਠਾ ਗਿਆਨ, ਪਖੰਡ ਸਾਰਾ ਉੱਤੋਂ ਲੈ ਗਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦੁਵੇਸ਼ ਮੇਰ ਤੇਰ ਦੀ ਮੈਲ ਸਾਰੀ ਉਤਰ ਗਈ, ਤੇ ਥੱਲਿਓ ਇਕਦਮ ਉਛਾਲਾ ਮਾਰ ਕੇ ਉਹ ਚਸ਼ਮਾ ਫੁੱਟੇਗਾ। ਇਹਨੂੰ ਕਹਿੰਦੇ ਬੰਦੇ ਦੀ ਆਤਮਾ ਨੰਗੀ ਹੋ ਗਈ, ਉਹਦੇ ਕੱਪੜੇ ਖਤਮ ਹੋ ਗਏ। ਤਾਂ ਜਦੋਂ ਉਹ ਬਿਲਕੁਲ ਸਾਫ਼ ਹੋ ਗਿਆ ਅੰਦਰਲਾ ਹਿੱਸਾ, ਫਿਰ ਉਹਦੇ ਵਿੱਚੋਂ ਪ੍ਰੇਮ ਦੀਆਂ ਲਹਿਰਾਂ ਉੱਠਣਗੀਆਂ। ਉਹ ਅਸਲੀ ਪ੍ਰੇਮ ਹੈ, ਉਹ ਕਿਸੇ ਚੀਜ਼ ਵਿੱਚੋਂ ਪੈਦਾ ਨਹੀਂ ਹੋਇਆ, ਕਿਸੇ ਕਾਰਨ ਨਹੀਂ ਪੈਦਾ ਹੋਇਆ, ਉਹ ਤੇ ਇਸ ਤਰ੍ਹਾਂ ਜਿਵੇਂ ਅੱਗ ਦਾ ਸੁਭਾਅ ਹੀ ਸੇਕ ਦੇਣਾ ਹੈ। ਇਸ ਤਰ੍ਹਾਂ ਬੰਦੇ ਦੀ ਆਤਮਾ ਦਾ ਸੁਭਾਅ ਹੈ ਸੇਕ ਦੇਣਾ। ਜਿੰਨਾ ਚਿਰ ਉਹ ਆਤਮਕ ਪ੍ਰੇਮ ਨਹੀਂ ਪੈਦਾ ਹੁੰਦਾ, ਦੁਨੀਆਂ ਦੇ ਸਾਰੇ ਪ੍ਰੇਮ ਝੂਠੇ ਨੇ। ਮਨ ਨਾਲ ਤੇ ਬੜੇ ਪ੍ਰੇਮ ਕਰਨੇ ਅਸੀਂ ਗੁਰੂ ਨੂੰ, ਰੱਬ ਨੂੰ, ਫਿਰ ਟੁੱਟ ਜਾਂਦਾ ਹੈ ਵਿੱਚ, ਫਿਰ ਖਤਮ ਹੋ ਜਾਂਦਾ। ਤਾਂ ਅਸਲੀ ਮਨੋਰਥ ਕੀ ਹੈ, ਅਸਲੀ ਮਨੋਰਥ ਬਾਬਾ ਫਰੀਦ ਜੀ ਨੇ ਕਿਹਾ ਆਪ ਸਵਾਰ ਹੈ ਮੈਂ ਮਿਲੈ। ਤੂੰ ਆਪਣੇ ਆਪੇ ਉੱਤੋਂ ਗਲਤ ਚੀਜ਼ਾਂ ਨੂੰ ਲਾਈ ਜਾ। ਸਵਾਰਨ ਦਾ ਮਤਲਬ ਠੀਕ ਕਰਨਾ, ਮੈਲ ਲਾਉਣੀ। ਜਦੋਂ ਤੂੰ ਆਪਣੇ ਆਪ ਨੂੰ ਸਵਾਰ ਲਏਗਾ ਤੇ ਤੂੰ ਆਪਣੀ ਅਸਲੀ ਮੈਂ ਤੱਕ ਚਲਾ ਜਾਏਗਾ, ਜਿਹੜੀ ਤੇਰੀ ਸ਼ੁੱਧ ਮੈਂ ਹੈ। ਆਹ ਜਿਹੜੀ ਹੁਣ ਮੈਂ ਤੇਰੀ, ਇਹ ਤੇ ਤੂੰ ਤੇ ਬੇਹੋਸ਼ ਪਿਆ ਅੰਦਰ, ਇਹ ਤੇ ਕੋਈ ਹੋਰ ਕਹਿ ਰਿਹਾ ਮੈਂ ਆ। ਫਿਰ ਤੂੰ ਪਤਾ ਲੱਗੇਗਾ ਮੈਂ ਪਹਿਲੀ ਵਾਰੀ ਆਪਣੀ ਮੈਂ ਤੱਕ ਗਿਆ, ਹਜੇ ਤਾਂ ਬੇਹੋਸ਼ੀ ਵਿੱਚ ਹੀ ਜੀ ਰਿਹਾ, ਸੁੱਤਾ ਹੋਇਆ। ਬਾਬਾ ਫਰੀਦ ਜੀ ਕਹਿੰਦੇ ਆਪ ਸਵਾਰ ਹੈ ਮੈਂ ਮਿਲੈ। ਤੂੰ ਆਪਣੀ ਮੈਂ ਤੱਕ ਚਲਾ ਜਾਏਗਾ ਜਿਹੜੀ ਧੁੱਪੀ ਹੋਈ ਹੈ। ਫਿਰ ਉਹ ਮੈਂ ਜਦੋਂ ਸਾਫ਼ ਹੋ ਗਈ, ਉਹਦੇ ਵਿੱਚੋਂ ਮੈਲਾਂ ਲਹਿ ਗਈਆਂ ਸਾਰੀਆਂ, ਉਹਦੇ ਵਿੱਚੋਂ ਇੱਕ ਰਸ ਪਏਗਾ, ਇੱਕ ਪ੍ਰੇਮ ਦੀ ਬਰਕਤ ਤੈਨੂੰ ਮਿਲੇਗੀ, ਉਹ ਹੋਏਗਾ ਅਸਲੀ ਪ੍ਰੇਮ, ਉਹਦੇ ਵਿੱਚੋਂ ਮਿਲੇਗਾ ਸੁੱਖ। ਤੇ ਫਿਰ ਬਾਬਾ ਜੀ ਨੇ ਕਿਹਾ ਮੈਂ ਮਿਲਿਆ ਸੁੱਖ ਹੋਏ। ਹੁਣ ਨਹੀਂ ਤਾਂ ਗੁਰਬਾਣੀ ਵਿੱਚ ਤਾਂ ਵਾਰ ਵਾਰ ਇਹ ਕਿਹਾ ਗਿਆ ਮੈਂ ਨੂੰ ਮਾਰ, ਮੈਂ ਮੇਰੀ ਨੂੰ ਖਤਮ ਕਰ ਦੇ। ਇੱਥੇ ਮੈਂ ਕਿਹੜੀ ਜਿਹੜੀ ਤੈਨੂੰ ਸੁੱਖ ਦੇ ਦੇਗੀ। ਵਿਦਵਾਨਾਂ ਨੇ ਇਹਦੇ ਬਹੁਤੇ ਥਾਵਾਂ ਤੇ ਇਹ ਅਰਥ ਕੀਤੇ ਨੇ, ਮੈਂ ਦੇ ਅਰਥ ਨੇ ਪਰਮਾਤਮਾ, ਗੱਲ ਠੀਕ ਹੈ, ਪਰ ਇੱਥੇ ਮੈਂ ਦੇ ਅਰਥ ਨੇ ਬੰਦੇ ਦਾ ਅਸਲੀ ਸਰੂਪ ਆਪਣਾ ਆਪ, ਇਹਨੂੰ ਮੈਂ ਕਿਹਾ ਗਿਆ। ਜਦੋਂ ਉਹ ਖਾਲੀ ਹੋ ਗਈ, ਚੌਹਾਂ ਪਾਸਿਓਂ ਧੁੱਪ ਗਈ, ਸ਼ੁੱਧ ਰਹਿ ਗਈ, ਗੁਰਮਤ ਨੇ ਆਪਣੇ ਆਪ ਨੂੰ ਮਾਰਨ ਦਾ ਅਰਥ ਇਹ ਨਹੀਂ ਕੱਢਿਆ ਵੀ ਬੰਦਾ ਖਤਮ ਹੋ ਜਾਏ, ਰਵੇ ਕੋਈ ਨਾ ਉੱਥੇ, ਬੇਹੋਸ਼ ਹੋ ਕੇ ਡਿੱਗ ਪਏ, ਨਹੀਂ। ਸਤਿਗੁਰੂ ਨੇ ਮੈਂ ਮਾਰਨ ਦਾ ਮਤਲਬ ਉਸ ਮੈਂ ਨੂੰ ਮਾਰਨਾ ਜਿਹੜੀ ਮੈਲੀ ਹੈ, ਗੰਦੀ ਹੈ। ਜੋ ਸ਼ੁੱਧ ਮੈਂ ਹੈ ਉਹ ਤੇ ਚਾਹੀਦੀ ਹੈ ਸਰੀਰ ਦੇ ਵਿੱਚ, ਕਹੋ ਕਬੀਰੇ ਰਾਮ ਕੀ ਅੰਸ਼, ਉਹਨੇ ਤੇ ਜ਼ਰੂਰ ਰਹਿਣਾ, ਉਹਨੇ ਤੇ ਹੋਸ਼ ਹੋਰ ਵੱਧ ਜਾਣੀ ਹੈ। ਇਸ ਕਰਕੇ ਉਸ ਮੈਂ ਦੀ ਵਿਆਖਿਆ ਕੀਤੀ ਬਾਬਾ ਫਰੀਦ ਜੀ ਨੇ, ਕਹਿੰਦੇ ਆਪ ਸਵਾਰ ਹੈ ਮੈਂ ਮਿਲੈ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜੇ ਤੂੰ ਉਸ ਮੈਂ ਤੱਕ ਚਲਾ ਗਿਆ, ਉੱਥੋਂ ਫਿਰ ਸਾਰੇ ਕੁਨੈਕਸ਼ਨ ਤੇਰੇ ਹੱਥਾਂ ਵਿੱਚ ਆ ਗਏ, ਜਿਹੜਾ ਮਰਜ਼ੀ ਬਟਨ ਦਬਾ, ਸਭ ਕੁਝ ਤੇਰਾ ਹੈ, ਸਭ ਕੁਝ ਤੇਰਾ, ਪਰ ਤੇਰੀ ਲਾਲਸਾ ਵੀ ਨਹੀਂ ਰਹੀ, ਕੁਝ ਚਾਹੀਦਾ ਹੀ ਨਹੀਂ। ਇਸ ਕਰਕੇ ਦੁਨੀਆ ਬੜੀ ਅਜੀਬ ਹੈ, ਮਿਲਦਾ ਸਾਰਾ ਕੁਝ ਉਸ ਸਮੇਂ ਹੈ, ਜਿੰਨੀ ਜਿੰਨੀ ਲਾਲਸਾ ਘਟਦੀ ਓਨਾ ਮਿਲੀ ਜਾਂਦਾ ਹੈ, ਜਿੰਨੀ ਜਿੰਨੀ ਲਾਲਸਾ ਵੱਧਦੀ ਓਨਾ ਓਨਾ ਖੁੱਸਦਾ ਜਾਂਦਾ ਹੈ। ਉਹਨੇ ਬੜੇ ਸੋਚ ਸਮਝ ਕੇ ਕਾਨੂੰਨ ਬਣਾਏ ਨੇ, ਮਿਲੇਗਾ ਉਹਨੂੰ ਜਿਹਦੀ ਲਾਲਸਾ ਮੁੱਕ ਗਈ, ਉਹ ਫਿਰ ਉਹਦੀ ਵਰਤੋਂ ਕਰੇਗਾ, ਤੇ ਲਾਲਸਾ ਅਧੀਨ ਨਹੀਂ ਪਰ ਉਪਕਾਰ ਅਧੀਨ। ਇਸ ਕਰਕੇ ਸਰੂਪ ਕੀ ਹੈ ਸ਼ੁੱਧ ਪ੍ਰੇਮ ਦਾ? ਕਲਗੀਧਰ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ, ਉਹਦੀ ਤਸਵੀਰ ਹੈ। ਇਹ ਬਹੁਤ ਵੱਡੇ ਭਾਗ ਨੇ ਕਿ ਸਿੱਖ ਧਰਮ ਜਿਹੜਾ ਹੈ ਉਹਦੇ ਵਿੱਚ ਜਿਹੜਾ ਗਿਆਨ ਦਿੱਤਾ ਗਿਆ, ਇੱਕ ਪਾਸੇ ਉਹਦੇ ਵਿੱਚ ਕਿਹਾ ਗਿਆ ਵੀ ਰੱਬ ਦਾ ਕੋਈ ਸਵਰੂਪ ਨਹੀਂ, ਇੱਕ ਪਾਸੇ ਉਹਦੀ ਤਸਵੀਰ ਵੀ ਦਿੱਤੀ ਗਈ ਹੈ। ਨਹੀਂ ਤੇ ਦੋ ਧਰਮ ਨੇ, ਇਸ ਤੋਂ ਪਹਿਲਾਂ ਇਸਲਾਮ ਹੈ, ਉਹਨੇ ਬਿਲਕੁਲ ਕਹਿ ਦਿੱਤਾ ਵੀ ਉਹਦਾ ਕੋਈ ਸਰੂਪ ਨਹੀਂ, ਉਹਨਾਂ ਵਿੱਚ ਤਸਵੀਰਾਂ ਨਹੀਂ ਹਨ, ਕੁਝ ਵੀ ਨਹੀਂ ਹੈ। ਦੂਸਰਾ ਧਰਮ ਹੈ ਹਿੰਦੂ ਧਰਮ ਹੈ, ਉਹਨਾਂ ਨੇ ਮੂਰਤੀਆਂ ਬਣਾਈਆਂ ਨੇ, ਤਸਵੀਰਾਂ ਦਿੱਤੀਆਂ ਨੇ ਵੀ ਰੱਬ ਇਸ ਤਰ੍ਹਾਂ ਦਾ ਉਹਦਾ। ਗੁਰੂ ਸਾਹਿਬ ਨੇ ਜਿਹੜਾ ਉਪਰਾਲਾ ਕੀਤਾ ਹੈ ਕਿ ਰੱਬ ਦੇ ਦੋਵੇਂ ਸਰੂਪ ਦਿੱਤੇ ਨੇ, ਇੱਕ ਦਿਸਦਾ ਤੇ ਇੱਕ ਨਾ ਦਿਸਦਾ, ਸ਼ਬਦ ਨਾਲ ਜੋੜਿਆ ਹੈ। ਤੇ ਸ਼ਬਦ ਦਾ ਸਰੂਪ ਐਸਾ ਹੈ, ਸ਼ਬਦ ਗੁਰੂ ਕਿਸ ਤਰ੍ਹਾਂ ਦਾ ਗੁਰੂ ਹੈ? ਜਿਹੜਾ ਸਮੇਂ ਅਨੁਸਾਰ ਦਿਸਦਾ ਤੇ ਨਾਲ ਹੀ ਅਲੋਪ ਹੋ ਜਾਂਦਾ ਹੈ। ਸ਼ਬਦ ਗੁਰੂ ਕੀ ਹੈ? ਮੈਂ ਥੋੜਾ ਜਿਹਾ ਦੇ ਉੱਤੇ ਧੂਪ ਕਹਿ ਦਿਆਂ, ਇੱਕੋ ਇੱਕ ਗੁਰੂ ਹੈ ਧਰਤੀ ਦਾ, ਜਿਹੜਾ ਦਿਸਦਾ ਵੀ ਹੈ ਤੇ ਅਣਦਿਸਦਾ ਵੀ ਹੈ। ਦਿਸਦਾ ਵੀ ਹੈ ਪਿਆ, ਪਰ ਦਿਸਦਾ ਉਦੋਂ ਹੈ ਜਦੋਂ ਕੋਈ ਸੁਣਦਾ ਹੈ, ਜਦੋਂ ਕੋਈ ਮਨੁੱਖ ਸੁਣੇ ਉਹਨੂੰ ਪਿਆਰ ਨਾਲ, ਉਚਾਰਨ ਕਰੇ, ਉਦੋਂ ਰੂਪ ਧਾਰਨ ਕਰ ਜਾਂਦਾ ਹੈ। ਪਰ ਉਹਦਾ ਰੂਪ ਇਸ ਤਰ੍ਹਾਂ ਦਾ ਮਿੱਟੀ ਦਾ ਸਰੀਰਕ ਧਾਰੀ ਨਹੀਂ ਹੈ, ਉਹਦਾ ਸਰੂਪ ਸ਼ਬਦ ਦਾ ਸਰੂਪ ਹੈ, ਆਵਾਜ਼ ਦਾ ਸਰੂਪ ਹੈ। ਇਸ ਲਈ ਤੁਸੀਂ ਉਚਾਰਨ ਕਰੋਗੇ, ਜਦੋਂ ਤੁਸੀਂ ਵਾਹਿਗੁਰੂ ਬੋਲਦੇ ਹੋ ਜਾਂ ਮੂਲ ਮੰਤਰ ਜਪਦੇ ਹੋ, ਤੇ ਜਦੋਂ ਜਪਿਆ ਜਾਂਦਾ ਉਦੋਂ ਉਹਦੀ ਸਾਊਂਡ ਦੀ ਤਸਵੀਰ ਆ ਜਾਂਦੀ ਹੈ, ਬੋਲਦਾ ਮਨੁੱਖ। ਗੁਰੂ ਗ੍ਰੰਥ ਸਾਹਿਬ ਜੀ ਉਦੋਂ ਕੱਪੜੇ ਪਾ ਕੇ ਸਿੱਖ ਦੇ ਸਾਹਮਣੇ ਆ ਜਾਂਦੇ ਤੇ ਮੇਰਾ ਇਹ ਸਰੂਪ ਹੈ। ਰੱਬ ਦੇ ਕੱਪੜੇ ਹੀ ਸ਼ਬਦ ਨੇ, ਅੱਖਰਾਂ ਦੇ ਵਿੱਚ ਉਹ ਰਹਿੰਦਾ, ਉਹ ਅੱਖਰਾਂ ਦੇ ਕੱਪੜੇ ਪਾਉਂਦਾ ਹੈ। ਜਦੋਂ ਸਿੱਖ ਆਪਣੇ ਗੁਰੂ ਕੇ ਸ਼ਬਦ ਨੂੰ, ਸ਼ਬਦ ਗੁਰੂ ਨੂੰ ਉਚਾਰਦਾ ਹੈ, ਜਪਦਾ ਹੈ, ਬੋਲਦਾ ਹੈ, ਜਦੋਂ ਉਹ ਬੋਲਦਾ ਹੈ ਤੇ ਜਦੋਂ ਬੋਲਦਾ ਹੈ ਉਸ ਵੇਲੇ ਉਹ ਪ੍ਰਗਟ ਹੋ ਜਾਂਦਾ ਹੈ ਆਵਾਜ਼ ਦੇ ਰੂਪ ਵਿੱਚ। ਫਿਰ ਸਿੱਖ ਨੂੰ ਹੁਕਮ ਹੈ ਤੂੰ ਉਸ ਆਵਾਜ਼ ਵਿੱਚ ਆਪਣੀ ਸੁਰਤ ਲਾ ਦੇ, ਉਹ ਸਿੱਖ ਸੁਰਤ ਲਾ ਦਿੰਦਾ ਹੈ ਤੇ ਜਦੋਂ ਬੋਲਣਾ ਬੰਦ ਕਰਦਾ ਹੈ ਸ਼ਬਦ ਫਿਰ ਅਲੋਪ ਹੋ ਜਾਂਦਾ ਹੈ, ਕਿਸੇ ਹੋਰ ਦੁਨੀਆਂ ਵਿੱਚ ਚਲਾ ਜਾਂਦਾ ਹੈ ਤੇ ਸਿੱਖ ਦੀ ਸੁਰਤ ਨੂੰ ਉਸ ਦੁਨੀਆਂ ਦੀ ਖਿੱਚ ਪਾ ਜਾਂਦਾ ਵੀ ਤੂੰ ਉੱਥੇ ਜਾਣਾ ਹੈ। ਇਸ ਤਰ੍ਹਾਂ ਇਹ ਅਭਿਆਸ ਹੈ ਪ੍ਰਗਟ ਹੋਣਾ। ਸ਼ਬਦ ਦਾ ਕੰਮ ਕੀ? ਪ੍ਰਗਟ ਹੋਣਾ ਤੇ ਸਿੱਖ ਦੀ ਸੁਰਤ ਨੂੰ ਖਿੱਚ ਲੈਣਾ, ਆਪਣੇ ਨਾਲ ਜੋੜਨਾ, ਫਿਰ ਅਲੋਪ ਹੋ ਜਾਣਾ, ਫਿਰ ਸੁਰਤ ਉਹਦੀ ਖੋਜ ਕਰਦੀ ਕਿੱਧਰ ਗਈ, ਸ਼ਬਦ ਕਿੱਧਰ ਗਿਆ। ਦੀਵੇ ਵਰਗਾ ਹੈ, ਰੋਸ਼ਨੀ ਵਰਗਾ ਹੈ, ਜਿਵੇਂ ਤੁਸੀਂ ਵੇਖੋਗੇ। ਇਸ ਲਈ ਬੜਾ ਭੇਦ ਹੈ ਇਹਦੇ ਵਿੱਚ। ਇਹ ਅਭਿਆਸ ਜ਼ਰੂਰੀ ਹੈ ਸਿੱਖ ਦੇ ਜੀਵਨ ਵਿੱਚ। ਕਹਿੰਦੇ ਨੇ ਬਹੁਤ ਵੱਡਾ ਬੁੱਧੀਜੀਵੀ ਸੀ, ਉਹਦੀ ਆਦਤ ਸੀ ਹਰ ਇੱਕ ਨੂੰ ਪੁੱਛਣਾ, ਕੋਈ ਨਾ ਕੋਈ ਸਵਾਲ ਕਰਦੇ ਰਹਿਣਾ, ਬੁੱਧੀ ਦੇ ਤਲ ਤੇ ਜਿਉਣ ਵਾਲਾ। ਤੇ ਬੁੱਧੀ ਚੰਗੀ ਵੀ ਹੈ, ਪਰ ਜੇ ਕੋਈ ਬੰਦਾ ਫਸ ਜਾਏ ਬੁੱਧੀ ਵਿੱਚ ਉਹ ਬੰਦੇ ਨੂੰ ਭਟਕਾ ਵੀ ਦਿੰਦੀ ਹੈ। ਬੜੇ ਬੜੇ ਬੁੱਧੀਮਾਨ ਨੇ, ਸਿਆਣੇ ਨੇ, ਪਰ ਉਹਨਾਂ ਦੀ ਲਚਕ ਖਤਮ ਹੋ ਜਾਂਦੀ ਹੈ, ਉਹਨਾਂ ਵਿੱਚੋਂ ਗ੍ਰੇਸ ਖਤਮ ਹੋ ਜਾਂਦੀ ਹੈ, ਉਹਨਾਂ ਦਾ ਰਸ ਉਡਾਰੀ ਮਾਰ ਕੇ ਖੰਭ ਲਾ ਕੇ ਨਿਕਲ ਜਾਂਦਾ ਹੈ, ਤਰਕ ਵਿੱਚ ਪੈ ਜਾਂਦੇ। ਤਾਂ ਇਹ ਇੱਕ ਵਿਚਾਰਕ ਸੀ, ਸ਼ਾਇਦ ਸੁਕਰਾਤ ਸੀ ਇਹਦਾ ਨਾਮ, ਦਾਰਸ਼ਨਿਕ ਸੀ। ਇਹ ਬੁੱਧੀ ਦੇ ਤਲ ਤੇ ਜਿਉਂਦਾ ਤੇ ਸਾਰਾ ਦਿਨ ਖੁਸ਼ਕ ਸੁੱਕਾ ਸਵਾਲ ਕਰਦਾ ਰਹਿੰਦਾ, ਪੁੱਛਦਾ ਰਹਿੰਦਾ, ਤੇ ਲੋਕ ਇਹਦੀ ਗਲੀ ਛੱਡ ਜਾਂਦੇ ਸਨ ਵੀ ਇਹਦਾ ਕੀ ਪਤਾ ਕੀ ਕਵੇ, ਕੀ ਪੁੱਛ ਲਵੇ ਵੀ ਫੁੱਲ ਲਾਲ ਕਿਉਂ ਹੈ, ਇਹਦੇ ਪੱਤੇ ਹਰੇ ਕਿਉਂ ਨੇ, ਸੂਰਜ ਕਿਉਂ ਚੜ੍ਹਦਾ। ਪਰ ਇੱਕ ਦਿਨ ਰੱਬ ਨੂੰ ਉਹਦੀ ਇਸ ਬੁੱਧੀ ਦੇ ਉੱਤੇ ਤਰਸ ਆ ਗਿਆ ਵੀ ਕਿੱਥੇ ਫਸਿਆ ਹੋਇਆ, ਇਹ ਕਿਹੜੇ ਰੇਗਿਸਤਾਨ ਵਿੱਚ ਇਹਦਾ ਜਹਾਜ਼ ਫਸ ਗਿਆ, ਇਹਨੂੰ ਕੱਢਣਾ ਚਾਹੀਦਾ। ਜਾ ਰਿਹਾ ਸੀ, ਇੱਕ ਬੱਚਾ ਸਾਹਮਣੇ ਆ ਗਿਆ, ਸ਼ਾਇਦ ਆਪ ਹੀ ਉਹਦੀ ਕੋਈ ਕਲਾ ਹੋਵੇ। ਸੁਕਰਾਤ ਦੇ ਸਾਹਮਣੇ ਬੱਚਾ ਆਇਆ, ਉਹਨੇ ਪੁੱਛਿਆ ਕਿੱਧਰ ਜਾ ਰਿਹਾ, ਹੱਥ ਵਿੱਚ ਉਹਦੇ ਦੀਵਾ ਸੀ, ਦੀਵਾ ਜਗ ਰਿਹਾ ਸੀ, ਹੱਥ ਵਿੱਚ ਉਹਦੇ ਦੀਵਾ ਸੀ। ਤੇ ਜਦੋਂ ਸੁਕਰਾਤ ਦੇ ਸਾਹਮਣੇ ਉਹ ਬੱਚਾ ਆਇਆ, ਸੁਕਰਾਤ ਨੇ ਸੁਭਾਵਿਕ ਸਵਾਲ ਕੀਤਾ, ਕਹਿਣ ਲੱਗੇ ਠਹਿਰ, ਇੱਕ ਸਵਾਲ ਦਾ ਜਵਾਬ ਦੇ ਕੇ ਜਾਈ। ਉਹ ਬੱਚਾ ਬੜਾ ਕਲਾਵਾਨ ਲੱਗਦਾ ਸੀ, ਅਜੀਬ ਸੀ। ਉਹਨੇ ਕਿਹਾ ਦੱਸੋ ਮੈਂ ਤੁਹਾਡੇ ਵਾਸਤੇ ਆਇਆ। ਕਹਿਣ ਲੱਗਾ ਇਹ ਅੱਗ ਕਿੱਥੋਂ ਆਈ ਹੈ, ਆ ਜਿਹੜਾ ਦੀਵਾ ਬਲ ਰਿਹਾ ਇਹਦੀ ਲਾਟ ਕਿੱਥੋਂ ਆਈ ਹੈ। ਬੱਚੇ ਨੇ ਫੂਕ ਮਾਰ ਕੇ ਬੁਝਾ ਦਿੱਤਾ। ਕਹਿਣ ਲੱਗੇ ਪਹਿਲਾਂ ਇਹ ਦੱਸੋ ਗਈ ਕਿੱਥੇ ਹੈ, ਆਈ ਬਾਰੇ ਫਿਰ ਕਹਾਂਗਾ, ਕਿੱਥੇ ਚਲੀ ਗਈ। ਕਹਿਣ ਲੱਗਾ ਨਹੀਂ ਤੁਸੀਂ ਇਹ ਦੱਸੋ ਵੀ ਆਈ ਕਿੱਥੋਂ ਹੈ। ਤੇ ਉਸ ਬੱਚੇ ਨੇ ਕਿਹਾ ਜਿੱਥੋਂ ਜਿੱਥੇ ਗਈ ਹੈ ਉੱਥੋਂ ਆਈ ਹੈ, ਤੂੰ ਲੱਭ ਲੈ ਉਸ ਥਾਂ ਨੂੰ। ਬੁੱਧੀ ਟੁੱਟ ਗਈ, ਟੁਕੜੇ ਹੋ ਗਿਆ, ਉਹਦੇ ਚਰਨਾਂ ਤੇ ਡਿੱਗ ਪਿਆ। ਸਾਰੀ ਉਮਰ ਹੋ ਗਈ ਇਹਨਾਂ ਕੰਮਾਂ ਵਿੱਚ। ਸ਼ਬਦ ਨੂੰ ਸ਼ਾਇਦ ਜੋਤ ਕਿਹਾ ਹੀ ਤਾਂ ਗਿਆ ਹੈ। ਇਹ ਬੜੇ ਸਵਾਲ ਰੋਜ਼ ਮੈਨੂੰ ਆਉਂਦੇ ਨੇ ਵੀ ਤੁਸੀਂ ਦੱਸੋ ਜੋਤ ਲਾਉਣੀ ਹੈ ਕਿ ਨਹੀਂ। ਮੈਂ ਕਿਹਾ ਵੀ ਮੈਂ ਤਾਂ ਇਹਦੇ ਬਾਰੇ ਬਹੁਤਾ ਨਹੀਂ ਜਾਣਦਾ, ਪਰ ਮੈਨੂੰ ਇੰਨਾ ਪਤਾ ਹੈ ਵੀ ਸ਼ਬਦ ਦਾ ਸਰੂਪ ਜੋਤ ਵਰਗਾ, ਜਿਵੇਂ ਦੀਵੇ ਵਰਗਾ, ਉਹ ਬਲਦਾ ਹੈ ਤੇ ਚਲਾ ਜਾਂਦਾ, ਅਲੋਪ ਹੋ ਜਾਂਦਾ। ਸ਼ਬਦ ਵੀ ਜਦੋਂ ਸਿੱਖ ਉਚਾਰਦਾ ਉਹਨਾਂ ਚਿਰ ਉਹ ਬਲਦਾ ਹੈ, ਪਰ ਜਦੋਂ ਉਚਾਰਨ ਬੰਦ ਕਰਦਾ ਉਹ ਅਲੋਪ ਹੋ ਜਾਂਦਾ ਹੈ। ਇਹ ਸ਼ਬਦ ਗੁਰੂ ਦਾ ਸਰੂਪ ਹੈ। ਇਹ ਵੱਖਰੀ ਗੱਲ ਹੈ ਵੀ ਜੋਤ ਪਤਾ ਨਹੀਂ ਕਾਹਦੇ ਵਾਸਤੇ ਲਾਈ ਗਈ, ਤੇ ਜਿਨ੍ਹਾਂ ਨੇ ਲਵਾਈ ਉਹ ਸ਼ੁਰੂ ਕਰ ਦੱਸਣ ਵੀ ਕਿਵੇਂ ਹੈ। ਪਰ ਸੀਨੇ ਪਸੀਨੇ ਚੱਲ ਰਹੀ ਹੈ ਟਕਸਾਲਾਂ ਵਿੱਚ, ਤੁਸੀਂ ਸਾਰੀਆਂ ਵਿੱਚ ਵੇਖਦੇ ਹੋ, ਦਮਦਮ ਹੀ ਟਕਸਾਲ ਹੈ। ਦੂਜੀਆਂ ਨੇ ਜਿੰਨੀਆਂ ਸੰਪਰਦਾਵਾਂ ਨੇ ਉਹ ਲਾਉਂਦੇ, ਹੋਰ ਵੀ ਲਾਉਂਦੇ ਨੇ। ਪਰ ਇੱਕ ਗੱਲ ਜ਼ਰੂਰ ਹੈ, ਸਿੱਖ ਉਦੋਂ ਭਟਕ ਜਾਏਗਾ ਜਦੋਂ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ, ਨਾ ਕੀਰਤਨ ਸੁਣਦਾ, ਨਾ ਕਥਾ ਸੁਣਦਾ, ਜੋਤ ਦੇ ਉੱਤੇ ਹੱਥ ਲਾਉਂਦਾ ਤੇ ਆਪਣੇ ਮੂੰਹ ਤੇ ਮਲ ਲੈਂਦਾ ਹੈ। ਕੀ ਅਰਥ ਨੇ ਇਸਦੇ, ਉਹਦਾ ਕੀ ਭਾਵ ਅਰਥ ਹੋਏਗਾ? ਠੀਕ ਹੈ, ਜਿਨ੍ਹਾਂ ਮਹਾਂਪੁਰਸ਼ਾਂ ਨੇ ਉਹ ਲਾਗੂ ਕੀਤੀ ਹੈ, ਇਹਦਾ ਕੋਈ ਵਿਗਿਆਨ ਹੋਵੇਗਾ, ਇਹ ਉਹ ਜਾਣਦੇ ਨੇ। ਪਰ ਸਿੱਖ ਨੇ ਜੇ ਕੋਈ ਇੰਜ ਲੱਗਦਾ ਹੈ ਕਿ ਕਿਸੇ ਚੀਜ਼ ਦਾ ਉਦਾਹਰਣ ਦਿੱਤਾ ਗਿਆ ਵੀ ਜੋਤ ਕੀ ਹੈ, ਸ਼ਬਦ ਵਰਗੀ ਹੈ, ਪਰ ਉਹ ਨਾ ਹੋਵੇ, ਸਿੱਖ ਸ਼ਬਦ ਨੂੰ ਛੱਡਦਾ ਤੇ ਜੋਤ ਨੂੰ ਮੱਥਾ ਟੇਕਣ ਲੱਗ ਜਾਏ, ਇਹ ਤਾਂ ਗੱਲ ਗਲਤ ਹੋ ਗਈ ਨਾ। ਸ਼ਬਦ ਨੂੰ ਚਾਨਣ ਕਿਹਾ, ਉਹ ਸਿਰਫ ਉਦਾਹਰਣ ਵਾਸਤੇ ਹੈ। ਇਸ ਕਰਕੇ ਸ਼ਬਦ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਦੋਵਾਂ ਦੁਨੀਆਂ ਨਾਲ ਜੁੜਿਆ ਹੋਇਆ, ਜਦੋਂ ਬੋਲਦੇ ਆ ਉਦੋਂ ਦਿਸਣ ਲੱਗ ਪੈਂਦਾ, ਜਦੋਂ ਛੱਡਦੇ ਆ ਉਦੋਂ ਅਲੋਪ ਹੋ ਜਾਂਦਾ। ਇਹ ਸਰੂਪ ਹੈ ਪ੍ਰੇਮ ਦਾ, ਜਿਹਨੂੰ ਕਲਗੀਧਰ ਪਾਤਸ਼ਾਹ ਇਸ ਢੰਗ ਦੇ ਨਾਲ ਨਮਸਕਾਰ ਕਰਦੇ ਹੋਏ ਕਹਿੰਦੇ, ਨਮਸਤ ਸਤ ਰਾਗੇ, ਨਮਸਕਾਰ ਹੈ ਤੈਨੂੰ, ਤੂੰ ਪ੍ਰੇਮ ਸਵਰੂਪ ਹੈ, ਤੇਰੀ ਤਸਵੀਰ ਹੀ ਪ੍ਰੇਮ ਹੈ। ਜਿਸ ਬੰਦੇ ਦੇ ਵਿੱਚ ਪ੍ਰੇਮ ਆ ਗਿਆ ਉਹ ਤੇਰੀ ਤਸਵੀਰ ਹੀ ਬਣ ਗਿਆ, ਤੇਰਾ ਰੂਪ ਹੀ ਬਣ ਗਿਆ। ਸਾਹਿਬ ਕਹਿੰਦੇ, ਨਮਸਤ ਸਤ ਰਾਗੇ, ਮੇਰੀ ਤੈਨੂੰ ਨਮਸਕਾਰ ਹੈ, ਜੋ ਕਿ ਪ੍ਰੇਮ ਸਰੂਪ ਹੈ। ਫਿਰ ਕਹਿੰਦੇ, ਨਮਸਤੰ ਸੁਹਾਗੇ, ਤੂੰ ਸਦਾ ਹੀ ਸੁਹਾਗ ਰਹਿੰਦਾ, ਸਦਾ ਹੀ ਕਾਇਮ ਰਹਿੰਦਾ, ਸਦਾ ਸਥਿਰ ਰਹਿੰਦਾ, ਮੇਰੀ ਤੈਨੂੰ ਨਮਸਕਾਰ ਹੈ। ਫਿਰ ਕਹਿੰਦੇ, ਨਮੋ ਸਰਬ ਸੋਖੰ, ਸਾਰਿਆਂ ਨੂੰ ਸੁਕਾਉਣ ਵਾਲਾ ਹੈ। ਨਮੋ ਸਰਬ ਪੋਖੰ, ਪੋਖੰ ਦਾ ਅਰਥ ਭਰਨ ਵਾਲਾ ਹੈ, ਸਾਰਿਆਂ ਨੂੰ ਭਰਦਾ ਵੀ ਹੈ, ਸਾਰਿਆਂ ਦੇ ਵਿੱਚ ਸਵਾਸ ਪਾਉਂਦਾ ਹੈ। ਸਮਾਂ ਪਾ ਕੇ ਉਹ ਸਵਾਸ ਘਟ ਜਾਂਦੇ ਨੇ, ਫਿਰ ਤੂੰ ਉਹਦੀ ਸਵਾਸ ਜਿਹੜੇ ਨੇ ਖਤਮ ਕਰ ਦੇਣਾ, ਇਹ ਤੇਰੀ ਬਰਕਤ ਹੈ। ਸਾਹਿਬ ਕਹਿੰਦੇ, ਨਮੋ ਸਰਬ ਕਰਤਾ, ਸਾਰਿਆਂ ਨੂੰ ਤੂੰ ਹੀ ਬਣਾਇਆ, ਸਾਰਿਆਂ ਨੂੰ ਬਣਾਉਣ ਦੀ ਕਲਾ ਤੇਰੇ ਕੋਲ ਹੈ, ਤੂੰ ਬੜਾ ਵੱਡਾ ਕਲਾਵਾਨ ਹੈ, ਸਾਰਿਆਂ ਦਾ ਕਰਤਾ ਹੈ। ਨਮੋ ਸਰਬ ਹਰਤਾ, ਪਰ ਜਦੋਂ ਕੋਈ ਆਪਣੇ ਕਰਤਾ ਹੋਣ ਦੇ ਭੁਲੇਖੇ ਵਿੱਚ ਪੈ ਜਾਂਦਾ, ਫਿਰ ਕਹਿੰਦੇ ਨਮੋ ਸਰਬ ਹਰਤਾ। ਹਰਤਾ ਦਾ ਅਰਥ ਹੈ ਖੋਹ ਲੈਣਾ। ਫਿਰ ਉਹਦੇ ਕੋਲੋਂ ਖੋਹਣ ਦੀ ਜਿਹੜੀ ਅਥਾਰਿਟੀ ਹੈ ਉਹ ਵੀ ਤੇਰੇ ਕੋਲ ਹੈ। ਜਿਸ ਵੇਲੇ ਭਾਈ ਅਜਿੱਤਾ ਇੱਥੇ ਅਚਲ ਬਟਾਲੇ ਦੀ ਧਰਤੀ ਤੇ ਜੋਗੀਆਂ ਨਾਲ ਚਰਚਾ ਹੋਈ, ਉਹਨਾਂ ਨੇ ਰਿੱਧੀਆਂ ਸਿੱਧੀਆਂ ਦਿਖਾਈਆਂ। ਭਾਈ ਅਜਿੱਤਾ ਗੁਰੂ ਨਾਨਕ ਦੇਵ ਜੀ ਦੇ ਨਾਲ ਸੀ, ਉਹਦੇ ਵਿੱਚ ਵੀ ਕਲਾ ਸੀ, ਸ਼ਕਤੀਆਂ ਸਨ। ਉਹ ਵੀ ਪਾਣੀ ਤੇ ਬਹਿ ਗਿਆ, ਭਾਈ ਗੁਰਦਾਸ ਜੀ ਨੇ ਵੀ ਹਵਾਲਾ ਦਿੱਤਾ। ਉਹਨੇ ਮਰੇ ਹੋਏ ਪੰਛੀ ਕੁਝ ਜ਼ਿੰਦਾ ਕੀਤੇ। ਸਿੱਧ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਨੂੰ, ਤੁਸੀਂ ਕਹਿੰਦੇ ਹੋ ਸਾਡਾ ਸਿਧਾਂਤ ਕਰਾਮਾਤ ਨਹੀਂ, ਤੁਹਾਡਾ ਸਿੱਖ ਤੇ ਵਿਖਾਈ ਜਾਂਦਾ। ਤੁਸੀਂ ਕਹਿੰਦੇ ਹੋ ਅਸੀਂ ਨਹੀਂ ਦਿਖਾਉਂਦੇ। ਹਜ਼ੂਰ ਨੇ ਬੁਲਾ ਲਿਆ ਭਾਈ ਅਜਿੱਤੇ ਨੂੰ, ਨੇੜੇ ਬੁਲਾਇਆ, ਇੱਕ ਨਜ਼ਰ ਭਰ ਕੇ ਮਾਰੀ, ਸਾਰੀ ਸ਼ਕਤੀ ਖਿੱਚ ਲਈ, ਕੱਢ ਲਈ ਸਾਰੀ ਸ਼ਕਤੀ। ਭਾਈ ਅਜਿੱਤਾ ਇਸ ਤਰ੍ਹਾਂ ਮਹਿਸੂਸ ਕਰਨ ਲੱਗ ਪਿਆ ਜਿਵੇਂ ਨਿੰਬੂ ਨਿਚੋੜਿਆ ਹੁੰਦਾ ਹੈ, ਵਿੱਚ ਕੁਝ ਵੀ ਨਹੀਂ ਰਿਹਾ, ਥੋਥਾ ਹੋ ਗਿਆ, ਖਾਲੀ ਹੋ ਗਿਆ, ਚਰਨਾਂ ਤੇ ਡਿੱਗ ਪਿਆ। ਹਜ਼ੂਰ ਕਿਰਪਾ ਕਰੋ, ਕੁਝ ਨਾ ਕੁਝ ਤਾਂ ਰਹਿ ਦਿਓ, ਤੁਸੀਂ ਤਾਂ ਬਿਲਕੁਲ ਹੀ ਰਿਟਾਇਰਮੈਂਟ ਦੇ ਦਿੱਤੀ, ਕੱਢ ਦਿੱਤਾ ਬਾਹਰ। ਪਹਿਲਾਂ ਅੱਗੇ ਬੱਤੀ ਲੱਗੀ ਸੀ, ਆਵਾਜ਼ਾਂ ਆਉਂਦੀਆਂ ਸਨ, ਸਲੂਟ ਵੱਜਦੇ ਸਨ, ਸਾਰਾ ਕੁਝ ਹੀ ਖੋਹ ਲਿਆ ਇੱਕਦਮ। ਕਹਿਣ ਲੱਗੇ ਖੋਹਿਆ ਤਾਂ ਤੂੰ ਦੁਰਵਰਤੋਂ ਕੀਤੀ ਹੈ। ਉਹ ਅਥਾਰਿਟੀ ਆਪਣੇ ਹੱਥ ਵਿੱਚ ਰੱਖਦਾ ਹੈ, ਦਿੰਦਾ ਵੀ ਹੈ। ਨਮੋ ਸਰਬ ਕਰਤਾ, ਵੱਡਾ ਵੀ ਬਣਾ ਦਿੰਦਾ ਹੈ। ਫਿਰ ਕਹਿੰਦੇ ਨਮੋ ਸਰਬ ਹਰਤਾ, ਤੇ ਜੇ ਕੋਈ ਬਹੁਤਾ ਅਹੰਕਾਰੀ ਹੋ ਜਾ ਉਹਦੇ ਕੋਲੋਂ ਖੋਹ ਵੀ ਲੈਂਦਾ। ਇਹ ਉਹਦੀ ਕਲਾ ਹੈ। ਨਮੋ ਜੋਗ ਜੋਗੇ, ਨਮੋ ਭੋਗ ਭੋਗੇ। ਜੁੜਨ ਦੀ ਕਲਾ ਵੀ ਤੇਰੇ ਵਿੱਚ ਹੈ ਤੇ ਭੋਗ ਵੀ ਤੂੰ ਵੀ ਸਰੀਰਾਂ ਵਿੱਚ ਪਾਏ ਨੇ। ਤੈਨੂੰ ਨਮਸਕਾਰ ਹੈ, ਤੂੰ ਸਾਰਿਆਂ ਨਾਲ ਜੁੜਿਆ ਹੋਇਆ, ਸਾਰਿਆਂ ਨਾਲ ਤੇਰੀ ਤਾਰ ਜੁੜੀ ਹੈ, ਸਾਰਿਆਂ ਨਾਲ ਤੇਰਾ ਸੰਪਰਕ ਹੈ, ਸਾਰਿਆਂ ਨੂੰ ਸ਼ਕਤੀ ਦੇ ਰਿਹਾ, ਔਰ ਤੇਰੀ ਹੀ ਸ਼ਕਤੀ ਦੇ ਰਾਹੀਂ ਲੋਕ ਭੋਗ ਸੰਸਾਰ ਦੀਆਂ ਚੀਜ਼ਾਂ ਦੀ ਵਰਤੋਂ ਕਰਦੇ ਨੇ, ਤੈਨੂੰ ਨਮਸਕਾਰ ਹੈ। ਫਿਰ ਕਹਿੰਦੇ ਨਮੋ ਸਰਬ ਦਿਆਲੇ, ਸਾਰਿਆਂ ਤੇ ਤੂੰ ਦਇਆ ਕਰਨ ਵਾਲਾ ਹੈ। ਨਮੋ ਸਰਬ ਪਾਲੇ, ਸਾਰਿਆਂ ਦੀ ਪਾਲਣਾ ਕਰਦਾ, ਸਾਰਿਆਂ ਤੇ ਰਹਿਮਤ ਕਰਨਾ ਤੇ ਸਾਰਿਆਂ ਤੋਂ ਦੂਰ ਵੀ ਰਹਿਣਾ। ਸਤਿਗੁਰੂ ਨੇ ਇਹ ਵੀ ਉਹਦੇ ਸੰਬੰਧ ਵਿੱਚ ਬਚਨ ਕੀਤੇ, ਨਮਸਤੰਗ ਨਿਰਵਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ। ਇਹ ਉਹਦੀਆਂ ਬਰਕਤਾਂ ਨੇ। ਨਮਸਤੰਗ ਨਿਰਸਾਕੇ, ਤੇਰਾ ਕੋਈ ਰਿਸ਼ਤੇਦਾਰ ਨਹੀਂ। ਨਿਰਸਾਕੇ ਦਾ ਮਤਲਬ ਸਾਕਾਂ ਤੋਂ ਰਹਿਤ, ਰਿਸ਼ਤੇਦਾਰਾਂ ਤੋਂ ਰਹਿਤ। ਨਾ ਤੇਰਾ ਕੋਈ ਰਿਸ਼ਤੇਦਾਰ ਹੈ, ਤੇ ਜਿਹੜੇ ਤੇਰੇ ਨਾਲ ਜੁੜ ਗਏ ਉਹ ਵੀ ਰਿਸ਼ਤੇਦਾਰਾਂ ਨੂੰ ਬਹੁਤਾ ਖੁਸ਼ ਨਹੀਂ ਕਰਦੇ, ਉਹ ਵੀ ਬੇਪਰਵਾਹ ਹੋ ਜਾਂਦੇ, ਉਹ ਵੀ ਰਿਸ਼ਤੇਦਾਰੀਆਂ ਨੂੰ ਕੋਈ ਬਹੁਤਾ ਨਹੀਂ ਨਿਭਾ ਸਕਦੇ। ਇਸ ਕਰਕੇ ਤੂੰ ਕਿਵੇਂ ਦਾ? ਕਹਿੰਦੇ ਨਮਸਤੰਗ ਨਿਰਸਾਕੇ, ਸਾਰੇ ਤੇਰੇ ਸਾਕ ਨੇ ਪਰ ਤੂੰ ਕਿਸੇ ਸਾਕ ਦੇ ਅਧੀਨ ਨਹੀਂ। ਸਾਰੀ ਧਰਤੀ ਤੇਰੀ ਰਿਸ਼ਤੇਦਾਰੀ ਹੈ। ਨਮਸਤੰਗ ਨਿਰਵਾਕੇ, ਬੇਵਾਕ ਹੈ। ਨਮਸਤੰਗ ਰਹੀਮੇ, ਰਹਿਮਤ ਕਰਨ ਵਾਲਾ ਹੈ। ਔਰ ਨਮਸਤੰਗ ਕਰੀਮੇ, ਬਖਸ਼ਿਸ਼ਾਂ ਦਾ ਭੰਡਾਰ ਹੈ, ਕਿਰਪਾ ਦਾ ਭੰਡਾਰ ਹੈ। ਸਤਿਗੁਰੂ ਇੱਥੇ ਸਰੂਪ ਬਿਆਨ ਕਰਦੇ ਨੇ। 28 ਤੱਕ ਆਪ ਜੀ ਨੇ ਸਰਵਣ ਕੀਤਾ ਹੈ। ਅਗਲਾ 29 ਨੰਬਰ ਕੱਲ੍ਹ ਤੋਂ ਸ਼ੁਰੂ ਕਰਾਂਗੇ। ਆਓ ਹੁਣ ਸਮੇਂ ਦੀ ਸਮਾਪਤੀ।